ਸਤਨਾਮ ਧੰਨ ਵਾਖੇ ਗੁਰੂ ਸਾਖੀਬ ਜਤਨ ਬਹੁਤ ਮੈਂ ਕਰ ਰਹੇ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨੌਵਾਂ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸਹੂੰ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਹਾਉ ਸੁਖ ਕੈ ਖੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰਹਿ ਦੁਆਰ ਸੁਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਸੰਧਿਆ ਦੇ ਇਹ ਵਿਸ਼ੇਸ਼ ਗੁਰਮਤਿ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਨੇ, ਜਿਸ ਵਿੱਚ 3 ਦਿਨ ਆਪ ਜੀ ਨੇ ਸਨਮਾਨਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਨੂੰ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਨ ਕਰਾ ਕੇ ਗਏ। ਸਤਿਗੁਰਾਂ ਨੇ ਇਹ ਵੀ ਸਬੱਬ ਬਣਾ ਦਿੱਤਾ ਹੈ, ਪਹਿਲਾਂ ਭਾਈ ਹਰਚਰਨ ਸਿੰਘ ਜੀ ਖਾਲਸਾ ਦਾਸ ਨੇ ਬੇਨਤੀ ਕੀਤੀ ਸੀ ਵੀ ਜੋ ਸ਼ਬਦ ਕਥਾ ਵਾਲਾ ਹੋਵੇ ਉਸ ਨੂੰ ਆਪ ਕੀਰਤਨ ਦੀ ਸਮਾਪਤੀ ਤੇ ਜ਼ਰੂਰ ਗਾਇਨ ਕਰ ਦਿਆ ਕਰੋ। ਇਹ ਵੀ ਗਾਇਨ ਕਰਦੇ ਰਹੇ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਵੀ ਤਿੰਨੇ ਦਿਨ ਜੋ ਵਿਚਾਰ ਅਧੀਨ ਸ਼ਬਦ ਸੀ ਉਸ ਦਾ ਕੀਰਤਨ ਵੀ ਕਰਦੇ ਰਹੇ। ਉਂਜ ਪਾਠ ਕੀਰਤਨ ਤੇ ਕਥਾ ਦਾ ਰੂਹਾਨੀ ਕੋਈ ਅਰਥ ਹੈ। ਪਾਠ ਦਾ ਅਰਥ ਕੇਵਲ ਨੌਲੇਜ ਜਾਂ ਗਿਆਨ ਵਧਾਉਣਾ ਨਹੀਂ। ਜਿਵੇਂ ਅਸੀਂ ਮੰਨ ਲਓ ਆਮ ਕਿਤਾਬਾਂ ਪੜ੍ਹਦੇ ਹਾਂ, ਜੀ ਮੈਂ ਇੱਕ ਵਾਰੀ ਇਹ ਸਿਲੇਬਸ ਪੜ੍ਹ ਲਿਆ, ਮੈਂ ਇਹਨੂੰ ਚੰਗੀ ਤਰ੍ਹਾਂ ਸਮਝ ਲਿਆ, ਠੀਕ ਹੈ। ਕੋਈ ਸੱਜਣ ਪਾਠ ਇਸ ਤਰ੍ਹਾਂ ਵੀ ਕਰਦੇ ਆ, ਪਰ ਦਰਅਸਲ ਬਾਣੀ ਦਾ ਜੋ ਪਾਠ ਹੈ ਉਸ ਪਾਠ ਵਿੱਚ ਹੀ ਗੁਰੂ ਕਾ ਦੀਦਾਰ ਪਿਆ ਹੋਇਆ ਹੈ। ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ ਤੇ ਉਨ੍ਹਾਂ ਨੇ 10 ਪਾਤਸ਼ੀਆਂ ਦੇ ਜ਼ਿਕਰ ਤੋਂ ਬਾਅਦ ਜਿਹੜੀ ਤੁਕ ਜਾਂ ਜਿਹੜੀ ਸਤਰ ਲਿਖੀ ਉਹ ਸੀ ਕਿ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਨਾਲ ਸ਼ਬਦ ਦੀਦਾਰ ਹੈ। ਉਸ ਤੋਂ ਬਾਅਦ ਹੈ ਕੀਰਤਨ, ਕੀਰਤਨ ਤੋਂ ਬਾਅਦ ਅਸੀਂ ਕਥਾ ਹੈ। ਗੁਰੂ ਸਾਹਿਬ ਨੇ ਹਰ ਇੱਕ ਚੀਜ਼ ਦਾ ਫਲ ਦੱਸਿਆ ਇਤਿਹਾਸ ਵਿੱਚ। ਉਂਝ ਪਾਠ ਇਸ ਤਰ੍ਹਾਂ ਹੈ ਕਿ ਜਿਵੇਂ ਖੂਹ ਦਾ ਪਾਣੀ ਕਿਸੇ ਕੋਲ ਖੂਹ ਹੋਵੇ ਤੇ ਹਲਟ ਵਾਲੇ ਖੂਹ ਨਾਲ ਆਪਣੇ ਖੇਤਾਂ ਨੂੰ ਪਾਣੀ ਦਿੰਦਾ ਹੈ। ਇਹਦਾ ਮਤਲਬ ਇਹ ਵੀ ਤੁਸੀਂ ਪਾਠ ਕਰੋਗੇ, ਮੈਂ ਪਾਠ ਕਰ ਰਿਹਾ, ਉਸ ਪਾਠ ਦਾ ਮੈਨੂੰ ਨਿੱਜ ਦਾ ਫਾਇਦਾ ਹੈ। ਦੂਸਰੀ ਗੱਲ, ਕੀਰਤਨ ਇਸ ਤਰ੍ਹਾਂ ਹੈ ਜਿਵੇਂ ਕਾਲੀ ਘਟਾ ਉਮੜ ਕੇ ਚੜ ਕੇ ਆਈ ਹੋਵੇ ਤੇ ਬੱਦਲ ਊਨਮ ਹੋਣ ਚੁੱਕੇ ਹੋਣ ਤੇ ਮੋਹਲੇ ਧਾਰ ਬਾਰਿਸ਼ ਹੋਵੇ ਤੇ ਉਹ ਬਾਰਿਸ਼ ਸਭ ਕੁਝ ਰੋੜ ਕੇ ਲੈ ਜਾਂਦੀ ਹੈ। ਕੀਰਤਨ ਮੇਘ ਕੀ ਵਰਖਾ ਹੈ। ਜੋ ਪਾਠ ਹੈ ਉਹ ਕੂਪ ਜਲ ਹੈ, ਕੂਪ ਦਾ ਅਰਥ ਹੈ ਖੂਹ, ਤੇ ਕਥਾ ਹੈ ਕਿ ਬੱਦਲ ਟਿਕ ਜਾਏ ਤੇ ਫਿਰ ਝੜੀ ਲੱਗ ਜਾਏ। ਝੜੀ ਵਿਚ ਤੇ ਮੋਹਲੇ ਧਾਰ ਬਰਸਾਤ ਵਿਚ ਥੋੜਾ ਜਿਹਾ ਅੰਤਰ ਹੈ। ਝੜੀ ਦਾ ਮਤਲਬ ਵੇਖੋ, ਇਹ ਝੜੀ ਸ਼ਬਦ ਵੀ ਸਾਡਾ ਪੁਰਾਤਨ ਸੀ ਤੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ਵਰਤਿਆ। ਊਨਵ ਊਨਵ ਆਇਆ ਵਰਸ ਲਾਏ ਝੜੀ, ਗੁਰੂ ਗ੍ਰੰਥ ਸਾਹਿਬ ਚ ਇਹ ਸ਼ਬਦ ਹੈ ਸਾਡਾ ਕਿ ਝੜੀ ਲੱਗ ਜਾਏ ਤੇ ਜਿਨ੍ਹਾਂ ਨੇ ਖੇਤੀ ਕੀਤੀ ਉਹਨਾਂ ਨੂੰ ਪਤਾ ਕਿ ਪੈਲੀ ਹੋਵੇ ਵਾਹੀ, ਚੰਗੀ ਤਰ੍ਹਾਂ ਖੇਤ ਵਾਹਿਆ ਹੋਵੇ, ਬੱਦਲ ਟੇਕ ਕੇ ਝੜੀ ਲੱਗ ਜਾਏ, ਨਿੰਮੀਆਂ ਨਿੰਮੀਆਂ ਕਣੀਆਂ ਪੈਣ ਤੇ ਉਹ ਸਾਰੇ ਦਾ ਸਾਰਾ ਪਾਣੀ ਜਿਹੜਾ ਹੈ ਸੱਚ ਇਵੇਂ ਕੁਛ ਮਿੱਟੀ ਜੇ ਵਿੱਚ ਆਪਣੇ ਆਪ ਹੀ ਰਚ ਜਾਂਦਾ ਹੈ। ਮਹਾਰਾਜ ਕਹਿੰਦੇ ਕੀਰਤਨ ਮੋਹਲੇ ਧਾਰ ਬਰਸਾਤ ਹੈ, ਪਾਠ ਕੂਪ ਕਾ ਜਲ ਖੂਹ ਦਾ ਪਾਣੀ ਹੈ, ਤੇ ਜਿਹੜੀ ਕਥਾ ਹੈ ਇਹ ਨਿੰਮੀ ਨਿੰਮੀ ਵਰਖਾ ਹੈ ਜਿਹੜੀ ਅੰਦਰ ਹੀ ਤਸੀ ਜਾਏ। ਆਓ ਆਪਾਂ ਯਤਨ ਕਰਾਂਗੇ। ਦਾਵਾ ਕੋਈ ਨਹੀਂ ਕਿ ਸਤਿਗੁਰੂ ਜਿੰਨੀ ਕੁ ਸੋਝੀ ਬਖਸ਼ ਦਿਆ ਓਨੇ ਕੁ ਸ਼ਬਦ ਮੈਂ ਆਪ ਨਾਲ ਸਾਂਝੇ ਕਰ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 9 ਸ਼ਬਦ ਅਸੀਂ ਗੌੜੀ ਰਾਗ ਵਿਚ ਪੜ ਚੁੱਕੇ ਹਾਂ, ਵਿਚਾਰ ਚੁੱਕੇ ਹਾਂ, ਤੇ ਇੱਕ ਗੱਲ ਨੋਟ ਜ਼ਰੂਰ ਕਰ ਲਿਆ ਵੀ ਗੌੜੀ ਰਾਗ ਵਿਚ 9 ਸ਼ਬਦ ਨੇ। ਚਲੋ ਇਹ ਤਾਂ ਇੰਨੀ ਕੁ ਸਮਝ ਤਾਂ ਪੈ ਹੀ ਜਾਏਗੀ। ਆਸਾ ਰਾਗ ਵਿਚ ਇੱਕੋ ਸ਼ਬਦ ਹੈ। ਇਸ ਤੋਂ ਅੱਗੇ ਆਪਾਂ ਦੇਵਗੰਧਾਰੀ ਤੇ ਚਲੇ ਜਾਣਾ ਹੈ। ਮੈਂ ਇਸ ਕਰਕੇ ਕਹਿੰਦਾ ਵੀ ਥੋੜੀ ਥੋੜੀ ਚੀਜ਼ ਤੇ ਇਹ ਜ਼ਰੂਰੀ ਹੈ। ਆਪ ਸਿਆਣੇ ਬੈਠੇ ਹੋ, ਜਿੱਥੇ ਆਪ ਬੱਚਿਆਂ ਨੂੰ ਪੰਜਾਬੀ ਕੀਰਤਨ ਸਿਖਲਾਈ ਕਥਾ, ਉਥੇ ਵੈਸੇ ਤੇ ਗੁਰਦੁਆਰਿਆਂ ਵੀ ਚਾਹੀਦਾ, ਜਿੱਥੇ ਅਸੀਂ ਐਗਜੀਬਿਸ਼ਨ ਲਾਈਆਂ ਨੇ ਜਾਂ ਲਾਉਂਦੇ ਹਾਂ ਜੀ ਆਪਣਾ ਅਜਾਇਬ ਘਰ ਟਾਈਪ, ਉਥੇ ਬਾਣੀ ਦਾ ਬਿਓਰਾ ਜ਼ਰੂਰ ਲਿਖਿਆ ਹੋਣਾ ਚਾਹੀਦਾ, ਬਾਣੀ ਬਿਓਰਾ। ਇਹਦਾ ਮਤਲਬ ਕਿ ਜਿਸ ਨੂੰ ਤੁਸੀਂ ਮੱਥਾ ਟੇਕਣ ਚ ਅਗਲੇ ਹੋ, ਇਹਦੇ ਵਿਚ ਕਿੰਨੇ ਸ਼ਬਦ ਨੇ, ਕਿੰਨੇ ਰਾਗ ਨੇ, ਕਿਹੜੇ ਕਿਹੜੇ ਬਾਣੀ ਕਰਤੇ ਦੇ ਕਿੰਨੇ ਕਿੰਨੇ ਸ਼ਬਦ ਕਿਸ ਰਾਗ ਵਿਚ ਨੇ। ਜੇ ਸਿੱਖ ਨੂੰ ਬਾਣੀ ਬਿਓਰਾ ਹੀ ਨਹੀਂ ਪਤਾ, ਹੰਕਾਰ ਚ ਨਹੀਂ ਮੈਂ ਕਹਿੰਦਾ, ਬਾਣੀ ਬਾਣੀ ਦੇ ਬਿਓਰਾ ਹੀ ਨਹੀਂ, ਸਮਝ ਹੀ ਕੋਈ ਨਹੀਂ, ਉਹਨੂੰ ਕੋਈ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਪਿਆ ਹੋਇਆ ਹੈ। ਇਸ ਕਰਕੇ ਨੌ ਸ਼ਬਦ ਅਸੀਂ ਗੌੜੀ ਰਾਗ ਚ ਵਿਚਾਰ ਚੁੱਕੇ ਹਾਂ, ਇੱਕ ਸ਼ਬਦ ਅੱਜ ਰਾਗ ਆਸਾ ਵਿੱਚ ਹੈ ਜਿਸ ਦੀ ਵਿਚਾਰ ਆਪਾਂ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਗੁਰਦੁਆਰਾ ਸਾਹਿਬ ਤੋਂ ਰੋਜ਼ ਆਪ ਕੀਰਤਨ ਕਥਾ ਸੁਣ ਰਹੇ ਹੋ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਅੱਜ ਆਪਣੇ ਤੇ ਟੁਕਾ ਕੇ, ਉਂਝ ਹਜ਼ੂਰ ਦਾ ਐਸਾ ਜੀਵਨ ਨਹੀਂ, ਉਹਨਾਂ ਦੀ ਮਾਨਸਿਕ ਅਵਸਥਾ ਜਿਹੜੀ ਐਸੀ ਨਹੀਂ ਜੋ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਹੈ। ਤੇ ਮੈਂ ਆਪ ਨੂੰ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਅੰਤ ਬੇਨਤੀ ਦੇ ਸ਼ਬਦ ਨੇ ਜਿਹੜੇ ਸਤਿਗੁਰੂ ਆਪਣੇ ਤੇ ਟੁਕਾਉਂਦੇ ਆ, ਪਰ ਦਰਅਸਲ ਉਹ ਸਾਨੂੰ ਸਮਝ ਦਿੰਦੇ ਆ, ਸੋਝੀ ਦਿੰਦੇ ਆ, ਸਿੱਖੋ ਜੇ ਅੰਦਰ ਇੰਨੀ ਕੁ ਮੈਲ ਵੀ ਪੈ ਜਾਏ ਤੇ ਇਸ ਢੰਗ ਨਾਲ ਬੇਨਤੀ ਕਰ ਲਿਆ ਜੇ, ਸਮਝਾਉਂਦੇ ਸਾਨੂੰ ਪਏ ਆ। ਹੁਣ ਇੱਥੇ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਸੀ ਥੋੜੇ ਜਿਹੇ ਅਰਥ ਪਹਿਲਾਂ ਕਰ ਲਈਏ। ਇੱਥੇ ਮੰਗਲ ਸ਼ਬਦ ਤੋਂ ਪਹਿਲਾਂ ਹੈ, ਇਹ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਲਫ਼ਜ਼ੀ ਅਰਥ ਨੇ ਭਾਵੇਂ ਇਹ ਸ਼ਬਦ ਰੋਜ਼ ਆਵੇ, ਕਥਾ ਦਾ ਮਤਲਬ ਇਹ ਵੇ ਕਿ ਉਸ ਰੋਜ਼ ਆਉਂਦੇ ਸ਼ਬਦ ਦੇ ਵੀ ਅਖਰੀ ਅਰਥ ਜ਼ਰੂਰ ਕਰੀਏ। ਇੱਕ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਓਮ ਬ੍ਰਹਮਵਾਚਕ ਹੈ, ਤੇ ਅੱਗੇ ਹੈ ਕਾਰ, ਕਾਰ ਦਾ ਅਰਥ ਇੱਕ ਰਸ। ਤਿੰਨ ਹਿੱਸਿਆਂ ਵਿੱਚ ਇਹਦੇ ਅਰਥ ਅਸੀਂ ਕਰਨੇ ਆ। ਇੱਕ ਓਵੰਕਾਰ ਸਿੱਧਾ ਇੱਕ ਓਵੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਓਮ ਬ੍ਰਹਮਵਾਚਕ ਹੈ, ਤੇ ਜਿਹੜੀ ਉਪਰ ਕਾਰ ਲੱਗੀ ਹੈ ਜਿਹਨੂੰ ਅਸੀਂ ਉਪਰ ਲਕੀਰ ਕਿੰਨੇ ਬੇਨਤੀ ਕੀਤੀ ਸੀ। ਕੁਛ ਵਿਦਵਾਨ ਕਹਿੰਦੇ ਨੇ ਇਹ ਸੰਸਕ੍ਰਿਤ ਦਾ ਪਛੇਤਰ ਹੁੰਦਾ ਹੈ, ਕਾਰ ਲਫ਼ਜ਼ ਇਹਦਾ ਮਤਲਬ ਹੁੰਦਾ ਨਿਰੰਤਰ, ਜਿਵੇਂ ਨ੍ਰਿਤਕਾਰ, ਝਨਤਕਾਰ, ਇਹਦਾ ਅਰਥ ਹੈ ਜੋ ਨਿਰੰਤਰ ਇੱਕ ਰਸ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਇੱਕ ਹੈ ਤੇ ਇੱਕੋ ਥਾਂ ਤੇ ਬੈਠਾ ਹੈ, ਇਹਦੇ ਵਿੱਚ ਸਭ ਕੁਝ ਦੇ ਦਿੱਤਾ ਗੁਰਦੇਵ ਨੇ। ਉਹ ਇੱਕ ਹੈ ਬ੍ਰਹਮ ਪਰਮਾਤਮਾ ਤੇ ਇੱਕ ਰਸ ਹੈ, ਤੇ ਉਸ ਇੱਕ ਜੈਸਾ ਹੋਰ ਕੋਈ ਇੱਕ ਹੈ ਹੀ ਨਹੀਂ। ਹਜ਼ੂਰ ਨੇ ਕਿਹਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸਤਿਗੁਰੂ, ਸੱਚਾ ਗੁਰੂ, ਤੇ ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਜੀ ਕਿਰਪਾ, ਬਖਸ਼ਿਸ਼, ਨਦਰ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸਾਦ ਸ਼ਬਦ ਪੂਰੇ ਰਾਰੇ ਨਾਲ ਵੀ ਆਇਆ ਤੇ ਪੈਰ ਵਿੱਚ ਰਾਰਾ ਵੀ ਹਜ਼ੂਰ ਨੇ ਪਾਇਆ ਹੈ। ਆਪ ਦੇਖਿਓ ਬਾਣੀ ਪੜ੍ਹਦੇ ਆ, ਇਹ ਗੁਰ ਪ੍ਰਸਾਦੀ ਜਿਨ੍ਹਾਂ ਨੇ ਵਿਲਾਗੀ ਉਥੇ ਪੂਰਾ ਰਾਰਾ ਹੈ ਪ੍ਰਸਾਦ ਸ਼ਬਦ। ਮੈਂ ਕਿਹਾ ਪੱਪੇ ਤੋਂ ਬਾਅਦ ਰਾਰਾ ਵੀ ਪੂਰਾ ਆਵੇਗਾ, ਪਰ ਜਿੱਥੇ ਪ੍ਰਸਾਦ, ਬਸ ਇਹਨੂੰ ਲਘੂ ਤੇ ਦੀਰਘ ਨੂੰ ਜ਼ਰੂਰ ਖਿਆਲ ਰੱਖਣਾ ਹੈ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਤੇ ਦੂਜਾ ਜੇ ਪੜਾਂਗਾ ਪ੍ਰਸਾਦ ਪ੍ਰਸਾਦ ਪ੍ਰਸਾਦ। ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ, ਇਹ ਰਾਗ ਦਾ ਨਾਮ ਹੈ। ਮਹਾਰਾਜ ਕਹਿੰਦੇ ਮਹੱਲਾ ਨੌਵਾਂ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ। ਹੁਣ ਅੱਗੇ ਫਿਰ ਸਤਿਗੁਰੂ ਰਹਾਉ ਦੀਆਂ ਤੁਕਾਂ ਨੇ। ਸਤਿਗੁਰੂ ਕਹਿੰਦੇ ਬਿਰਥਾ ਕਹੋ ਕੌਣ ਸਿਉ ਮਨ ਕੀ। ਬਿਰਥਾ ਦਾ ਅਰਥ ਬਾਣੀ ਚ ਵੈਸੇ ਕਾਫੀ, ਬਿਰਥਾ ਦਾ ਅਰਥ ਖਾਲੀ ਵੀ ਜਾਂਦਾ ਹੈ, ਬਿਰਥਾ ਦਾ ਅਰਥ ਵੇਸਟ ਵੀ ਹੈ, ਤੇ ਬਿਰਥਾ ਦਾ ਅਰਥ ਪੀੜਾ ਵੀ ਹੈ, ਅੰਦਰ ਦਾ ਦੁੱਖ ਹੈ। ਜਿਵੇਂ ਅਸੀਂ ਪਾਠ ਕਰਨੇ ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਉਹਦਾ ਅਰਥ ਇਹ ਬਿਰਥਾ ਨਹੀਂ ਹੋਏਗਾ। ਫਿਰ ਬੇਨਤੀ ਹੈ, ਉਥੇ ਬਿਰਥਾ ਦਾ ਅਰਥ ਹੈ ਵਿਅਰਥ, ਸਿੱਧੀ ਗੱਲ, ਇੱਥੇ ਬਿਰਥਾ ਦਾ ਅਰਥ ਪੀੜਾ, ਉਂਝ ਬਿਰਥਾ ਦਾ ਅਰਥ ਲੋੜ ਵੀ ਹੁੰਦਾ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਫਿਰ ਬੇਨਤੀ ਹੈ ਬਿਰਥਾ ਇਹਦਾ ਅਰਥ ਪੀੜਾ, ਅੰਦਰ ਦਾ ਦੁੱਖ, ਅੰਦਰ ਦਾ ਦਰਦ। ਕਹੂੰ, ਕਹੂੰ ਦਾ ਅਰਥ ਮੈਂ ਕਹਾਂ, ਕੌਣ, ਕੌਣ ਦਾ ਅਰਥ ਕਿਸ ਅੱਗੇ ਜਾ ਕੇ ਆਖਾਂ। ਬਿਰਥਾ ਕਹੂੰ ਕੌਣ ਸਿਉ ਮਨ ਕੀ, ਮੈਂ ਆਪਣੇ ਮਨ ਕੀ ਦਰਤ, ਆਪ ਸਮਝ ਗਏ ਮਨ ਸਾਡਾ। ਤੇ ਮੈਂ ਉਸ ਦਿਨ ਕਿਹਾ ਸੀ ਮਨ ਦਾ ਅਰਥ ਸੰਕਲਪ ਵਿਕਲਪ ਜਾਂ ਕਹਿ ਲਓ ਕਿ ਜਿਹੜਾ ਪੂਰੇ ਸਰੀਰ ਦੇ ਵਿੱਚ ਵਿਆਪਕ ਹੈ ਉਸ ਸ਼ਕਤੀ ਨੂੰ ਆਪਾਂ ਮਨ ਕਹਿੰਦੇ ਹਾਂ। ਉਂਝ ਮੈਂ ਕਿਹਾ ਸੀ ਜਦੋਂ ਫਾਰਸੀ ਵਿੱਚ ਮਨ ਸ਼ਬਦ ਆਏਗਾ ਉਦੋਂ ਅਰਥ ਬਦਲ ਜਾਏਗਾ, ਉਥੇ ਮਨ ਦਾ ਅਰਥ ਹੋਵੇਗਾ ਮੈਂ। ਮਨ ਕਮ ਤਰੀਨ, ਮਹਾਰਾਜ ਨੇ ਸ਼ਬਦ ਵਰਤਿਆ, ਉਥੇ ਮਨ ਦਾ ਅਰਥ ਇਹ ਮਨ ਨਹੀਂ ਕਰਨਾ, ਉਥੇ ਮਨ ਦਾ ਅਰਥ ਮੈਂ। ਹਜ਼ੂਰ ਨੇ ਇੱਥੇ ਮਨ ਦਾ ਅਰਥ ਉਹ ਸ਼ਕਤੀ ਜਿਹਦੀ ਰੋਜ਼ ਅਸੀਂ ਗੱਲ ਕਰ ਰਹੇ ਹਾਂ, ਬਿਰਥਾ ਕਹੋ ਕੌਣ ਸਿਉ ਮਨ ਕੀ, ਇਹਦਾ ਅਰਥ ਹੋ ਗਿਆ ਮੈਂ ਆਪਣੇ ਮਨ ਦਾ ਦੁੱਖ, ਆਪਣੇ ਮਨ ਦੀ ਪੀੜਾ, ਆਪਣੇ ਮਨ ਦਾ ਦਰਦ ਕਿਨੂੰ ਜਾ ਕੇ ਦੱਸਾਂ, ਕਿਉਂਕਿ ਜਿਨ੍ਹਾਂ ਨੂੰ ਦੱਸਾਂਗਾ ਉਹਨਾਂ ਕਹਿਣਾ ਇੰਨਾ ਗੰਦਾ ਮਨ ਤੇਰਾ। ਫਿਰ ਵੇਖੋ ਮੇਰੀ ਬੇਨਤੀ ਹੈ, ਹੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹ ਸਾਡਾ ਅੰਦਰ ਹੈ, ਅੰਦਰ ਦੇ ਛਿੱਦਰ ਤੂੰ ਸਾਡੇ ਟੱਕੇ ਨੇ। ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਮਨ ਚ ਕੀ ਚੱਲਦਾ ਪਿਆ, ਪਰ ਮੈਂ ਕਹਿੰਦਾ ਸਤਿਗੁਰੂ ਤੋਂ ਕੁਰਬਾਨ ਜਾਈਏ ਕਿ ਇਹੋ ਜੀ ਮਨ ਦੀ ਪੀੜਾ ਨੂੰ ਵੀ ਸਾਡੇ ਸਾਹਮਣੇ ਰੱਖ ਕੇ ਕਹਿੰਦੇ ਆ ਆਹ ਮੈਂ ਤੈਨੂੰ ਤਰੀਕਾ ਦੱਸਾਂ, ਜੇ ਕਿਸੇ ਨੂੰ ਨਹੀਂ ਦੱਸ ਸਕਦਾ ਤੇ ਇੱਕ ਤੈਨੂੰ ਜੁਗਤ ਦੱਸ ਦਿਆਂਗਾ ਤੇਰਾ ਹੱਲ ਜ਼ਰੂਰ ਹੋ ਜਾਏਗਾ, ਪਹਿਲਾਂ ਇਹਦੀ ਪੀੜਾ ਦੱਸਣਗੇ। ਬਿਰਥਾ ਕਹੋ ਕੌਣ ਸਿਉ ਮਨ ਕੀ, ਆਪਣੇ ਮਨ ਦੀ ਬਿਰਥਾ ਪੀੜਾ ਮੈਂ ਕਿਸ ਨੂੰ ਦੱਸਾਂ, ਕਿਸ ਅੱਗੇ ਜਾ ਕੇ ਪੁਕਾਰਾਂ। ਕਿਉਂ ਜੀ, ਲੋਭ ਗ੍ਰਸਿਓ, ਇੱਥੇ ਫਿਰ ਹੈ ਭਾਵੇਂ ਮੈਂ ਅਰਜ਼ ਕੀਤੀ ਕੀਰਤਨ ਵਿੱਚ ਮਾਤਰਾਵਾਂ ਪੂਰੀਆਂ ਲੈ ਪੂਰੀ ਕਰਨੀ ਹੁੰਦੀ ਹੈ, ਪਰ ਇਹਦਾ ਪਾਠ ਆਪ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋਗੇ ਜ਼ਿਆਦਾ ਹਜ਼ੂਰ ਨੇ ਊੜਾ ਖੁੱਲਾ ਹੀ ਵਰਤਿਆ ਹੈ। ਇੱਥੇ ਵੀ ਪਾਠ ਹੈ ਬਿਰਥਾ ਲੋਭ ਗ੍ਰਸਿਓ, ਫਿਰ ਗ੍ਰਸਿਓ ਤੇ ਗ੍ਰਸਿਓ ਦੋਨਾਂ ਚ ਫਰਕ ਹੈ ਜੀ ਬੋਲਣ ਚ। ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਇਹਦਾ ਮਤਲਬ ਹੋ ਗਿਆ ਲਾਲਚ ਵਿੱਚ ਇਹ ਗ੍ਰਸਿਆ ਹੋਇਆ, ਗਲਤਾਨ ਕਿ ਲਾਲਚ ਫਸਿਆ, ਕਿਨੂੰ ਦੱਸਾਂ ਜਾ ਕੇ ਅੰਦਰ ਦੀ ਪੀੜ, ਇਹ ਮੈਨੂੰ ਪਤਾ ਮੇਰੇ ਅੰਦਰ ਫੁਰਨੇ ਕੀ ਉੱਠ ਰਹੇ। ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਦਸ ਦਾ ਅਰਥ ਆਪਾਂ ਸਮਝ ਗਏ ਜੀ, ਦਸ ਹੂੰ ਦਾ ਅਰਥ ਦਸ, ਦਿਸ਼ ਦਾ ਅਰਥ ਦਿਸ਼ਾਵਾਂ, ਚਾਰ ਦਿਸ਼ਾਵਾਂ ਨੇ, ਚਾਰ ਉਪ ਦਿਸ਼ਾਵਾਂ ਨੇ। ਸਿੱਧੀ ਗੱਲ, ਦਸ ਦਿਸ਼ਾ ਜਦੋਂ ਆਉਂਦਾ ਚਤੁਰ ਦਿਸ਼ਾ ਵੀ ਆਉਂਦਾ। ਜਿਹੜਾ ਦਸ ਦਿਸ਼ਾ ਹੈ ਇਹਦਾ ਮਤਲਬ ਇਹ ਹੁੰਦਾ, ਇੱਕ ਤਾਂ ਚਾਰ ਦਿਸ਼ਾਵਾਂ ਉੱਤਰ ਪੂਰਬ ਦੱਖਣ ਤੇ ਪੱਛਮ, ਫਿਰ ਦੋ ਦੋ ਦਿਸ਼ਾਵਾਂ ਦੇ ਵਿਚਕਾਰ ਵਾਲੇ ਕੋਨੇ, ਇਹਨੂੰ ਉਪ ਦਿਸ਼ਾ ਕਹਿੰਦੇ ਆ। ਸਿੱਧਾ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦਹ ਦਿਸ਼। ਚਾਰ ਦਿਸ਼ਾਵਾਂ, ਚਾਰ ਦਿਸ਼ਾਵਾਂ ਦੇ ਜਿਹੜੇ ਕੋਰਨਰ ਨੇ, ਕੋਨੇ ਨੇ, ਉਹਨਾਂ ਨੂੰ ਉਪ ਦਿਸ਼ਾ ਕਹਿੰਦੇ ਨੇ। ਇਹ ਅੱਠ ਹੋ ਗਏ, ਇਹ ਫਿਰ ਅਰਧ ਤੇ ਉਰਧ, ਅਰਧ ਉਰਧ ਦਾ ਮਤਲਬ ਜ਼ਮੀਨ ਤੇ ਆਸਮਾਨ, ਇਹ ਦਸ ਦਿਸ਼ਾਵਾਂ ਬਣ ਗਈਆਂ। ਹਜ਼ੂਰ ਨੇ ਕਿਹਾ ਵੀ ਇਹ ਮਨ ਇੱਕ ਪਾਸੇ ਨਹੀਂ, ਇਹ ਦਸੇ ਪਾਸੇ ਦੌੜਦਾ ਪਿਆ, ਬਸ ਕਿਹਦੇ ਕੋਲ ਦੱਸਾਂ ਦੁੱਖ ਜਾ ਕੇ। ਹਜ਼ੂਰ ਕਹਿ ਰਹੇ ਨੇ ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ, ਇਸ ਚੀਜ਼ ਨੂੰ ਨੋਟ ਰੱਖਿਓ, ਲੋਭ ਗ੍ਰਸਿਓ ਲਾਲਚ ਦੇ ਵਿੱਚ ਗ੍ਰਸਿਆ ਹੋਇਆ ਚਾਰ ਦਸੇ ਦਿਸ਼ਾਵਾਂ ਵੱਲ ਦੌੜਦਾ ਹੈ। ਕਾਹਦੇ ਲਈ ਜੀ? ਆਸਾ ਲਾਗਿਓ ਧਨ ਕੀ, ਇਸ ਆਸ ਨਾਲ ਵੀ ਇੱਥੋਂ ਪੈਸੇ ਮਿਲ ਜਾਣਗੇ, ਇੱਥੋਂ ਟਕੇ ਮਿਲ ਜਾਣਗੇ, ਇੱਥੋਂ ਗੱਲ ਬਣ ਜਾਏਗੀ। ਹਜ਼ੂਰ ਕਹਿੰਦੇ ਨੇ ਕਈ ਵਾਰੀ ਬੰਦਾ ਜ਼ਬਾਨ ਤੋਂ ਨਹੀਂ ਬੋਲਦਾ ਪਰ ਮਨ ਪੁਰਨੇ ਬਣਾ ਬੈਠਦਾ, ਇੱਥੇ ਚੱਲਿਆ ਕੁਝ ਨਾ ਕੁਝ ਮਿਲੂਗਾ ਤੇ ਜ਼ਰੂਰ ਨਾ। ਮਹਾਰਾਜ ਕਹਿੰਦੇ ਏਡੀ ਬੜੀ ਪੀੜਾ ਕਿਸੇ ਨੂੰ ਦੱਸ ਨਹੀਂ ਸਕਦੇ, ਇਹ ਸਿਮਰਨ ਚ ਵੀ ਨਹੀਂ ਟਿਕਣ ਦਿੰਦੀ, ਇਹ ਨਾਮ ਚ ਵੀ ਨਹੀਂ ਟਿਕਣ ਦਿੰਦੀ। ਹਜ਼ੂਰ ਨੇ ਫਿਰ ਇੱਥੇ ਇੱਕ ਉਦਾਹਰਨ ਜਿਹੜੀ ਦਿੱਤੀ ਹੈ ਨਾ, ਉਹ ਦਿੱਤੀ ਹੈ ਕੁੱਤੇ ਦੀ, ਇਹ ਅਸੀਂ ਅੱਗੇ ਵਾਚਨੇ ਆ। ਸਿੱਧੀ ਦੀਆਂ ਰਹਾਓ ਦੀਆਂ ਦੋ ਤੁਕਾਂ ਦੇ ਅਰਥ ਨੇ, ਮੈਂ ਆਪਣੇ ਅੰਦਰ ਦੀ ਪੀੜਾ ਕਿਹਦੇ ਕੋ ਰੋਵਾਂ, ਕਿਨੂੰ ਦੱਸਾਂ, ਮੇਰਾ ਮਨ ਧਨ ਦੇ ਲਾਲਚ, ਧਨ ਦੀ ਆਸ ਨਾਲ ਦਸੇ ਦਾ ਪਾਸੇ ਦੌੜਦਾ ਪਿਆ, ਇਹਨੂੰ ਟਿਕਾ ਹੀ ਕੋਈ ਨਹੀਂ। ਅਗਲੀ ਗੱਲ ਕਿ ਅਸਲ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜਾਂ ਵਿਕਾਰਾਂ, ਜਿਹਨੂੰ ਪੰਜ ਵਿਕਾਰ ਕਹਿੰਦੇ, ਇਹਨਾਂ ਦਾ ਬੜਾ ਜ਼ਿਕਰ ਕੀਤਾ ਹੈ। ਮੈਂ ਫਿਰ ਥੋੜੀ ਜਿਹੀ ਗੱਲ ਰਿਪੀਟ ਕਰ ਦੇਣਾ, ਇਹ ਮੈਨੂੰ ਪਤਾ ਇੱਕ ਵਾਰੀ ਮੈਂ ਇੱਥੇ ਅਰਜ਼ ਕੀਤੀ ਸੀ, ਇਹ ਪੰਜ ਪੰਜ ਦੇ ਜਿਹੜੇ ने चीजां इन्हां नूं थोड़ा जिहा चेते रखियो। इन्हां नूं चेते रखण तों बिना पिंड ब्रह्मांड नाल नहीं जुड़ सकदा, क्योंकि पिंड तां रहेगा जे ब्रह्मांड है, जे ब्रह्मांड कोई नहीं तो पिंड भी कोई नहीं, दोनों का आपसी संबंध है। थोड़ा जिहा इहनूं सुणियो। मैं एक बार अर्ज कीती सी, पंज तत् ने इस्लाम ने चार मन्ने। सूफी मत आकाश नूं, इस्लाम आकाश नूं तत् नहीं मानदा, पर ये जिन्ने ना पंज तत् पंज गुण, ये सारे दे सारा जेड़े छे शास्त्र ने, इन्हां विच इक शास्त्र है जिन्हों असीं पंजाबी च सांख शास्त्र कहिंदे आ, ते ओह संख्या शास्त्र कहिंदे। ये सारियां गिणतियां मिणतियां उस शास्त्र च पईआं होईआं ने। ते दुख इस चीज दा कि असीं उस चीज नूं पढ़िया नहीं हुंदा, ते इक्को दम कई वारी एडे वड्डे ज्ञान दे भंडारे नूं गुरु दी हजूरी च निंदी जांदे। ਹੁਣ ਸਾਂਖ ਸ਼ਾਸਤਰ ਵੀ ਸਭ ਕੁਝ ਗਿਣਤੀ ਸਾਰੀ ਉਥੇ ਗੁਰਬਾਣੀ ਮੁਤਾਬਕ। ਮੈਂ ਫਿਰ ਅਰਜ਼ ਕਰਾਂਗਾ, ਵਿਸ਼ਾ ਨਹੀਂ ਮੇਰਾ ਹੈ, ਪਰ ਪੰਜ ਤੱਤਾਂ ਦੀ ਸਾਡਾ ਤਨ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜ ਤਨ ਕੋ ਤਤ ਰਚੇ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ। ਪੰਜਾਂ ਤੱਤਾਂ ਦਾ ਗੁਰੂ ਰਾਮਦਾਸ ਇਸ ਤੋਂ ਪਹਿਲਾਂ ਕਹਿ ਗਏ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਮੇਨ ਪੰਜ ਨੇ ਅੱਗੇ ਜਿੰਨੇ ਮਰਜ਼ੀ ਵਿਗਿਆਨ ਤਾਂ ਬਹੁਤ ਤੱਤ ਕਰਦੀ। ਹੁਣ ਇਹ ਪੰਜ ਤੱਤ ਜਿਹੜੇ ਨੇ, ਇਹ ਹੈ ਅਪ ਤੇਜ ਬਾਏ ਪਿਰਥਨੀਆਂ ਕਾਸਾ। ਅਪ ਦਾ ਅਰਥ ਮੈਂ ਕੀਤਾ ਸਿੱਧੇ ਬਾਣੀ, ਉਂਝ ਅਸੀਂ ਇਸ ਤਰ੍ਹਾਂ ਕਹਿੰਦੇ ਗੁਰਬਾਣੀ ਚੇਤੇ ਰੱਖਣਾ ਹੋਵੇ ਇਸ ਤੁਕ ਨੂੰ ਚੇਤੇ ਰੱਖਿਓ। ਇਹ ਤੁਕ ਕਬੀਰ ਸਾਹਿਬ ਦੀ, ਅਪ ਤੇਜ ਬਾਏ ਪਿਰਥਮੀ ਆਕਾਸ਼ਾ, ਪੰਜੇ ਆ ਗਏ, ਕਿਉਂਕਿ ਫਿਰ ਕਈ ਵਾਰੀ ਭੁੱਲ ਜਾਂਦੇ ਨੇ, ਅੱਗੇ ਪਿੱਛੇ ਹੋ ਜਾਂਦੇ ਬੰਦੇ ਤੋਂ। ਤੁਕ ਚੇਤੇ ਰੱਖੋਗੇ, ਅਪ ਦਾ ਅਰਥ ਹੈ ਪਾਣੀ, ਇੱਕ ਤੱਤ। ਤੇਜ, ਤੇਜ ਦਾ ਅਰਥ ਹੈ ਅੱਗ। ਬਾਏ, ਬਾਏ ਦਾ ਅਰਥ ਵਾਯੂ ਹਵਾ। ਪ੍ਰਿਥਵੀ ਮਿੱਟੀ, ਤੇ ਆਕਾਸ਼ਾ ਦਾ ਅਰਥ ਹੈ ਅਸਮਾਨ। ਇਹ ਮੈਂ ਤਾਂ ਬੇਨਤੀ ਕਰਨਾ ਨਾ, ਕਈ ਚੀਜ਼ਾਂ ਜਿਹੜੀਆਂ ਭੁੱਲਣ ਵਾਲੀਆਂ ਹੋਣ ਨਾ, ਉਹ ਗੁਰਬਾਣੀ ਦੀਆਂ ਤੁਕਾਂ ਚੋਂ ਮਿਲ ਜਾਂਦੀਆਂ। ਤੁਕ ਚੇਤੇ ਰੱਖੋ, ਆਪਣੇ ਆਪ ਹੀ ਚੇਤੇ ਰਹਿ ਜਾਂਦੀਆਂ। ਅਪ ਦਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਫਿਰ ਬੇਨਤੀ, ਪਾਣੀ, ਅੱਗ, ਮਿੱਟੀ, ਹਵਾ ਤੇ ਆਕਾਸ਼, ਇਹ ਪੰਜ ਤੱਤ ਨੇ। ਹੁਣ ਪੰਜ ਤੱਤਾਂ ਦੇ ਅੱਗੇ ਪੰਜ ਗੁਣ ਨੇ। ਉਹ ਪੰਜ ਗੁਣ ਕਿਹੜੇ ਨੇ, ਉਹਨੂੰ ਤੁਸੀਂ ਬਾਣੀ ਚ ਪੜ੍ਹਦੇ ਹੋ ਬੜੀ ਵਾਰੀ। ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਇਹਨੂੰ ਇਸ ਤਰ੍ਹਾਂ ਤਰਤੀਬ ਅਨੁਸਾਰ ਚੇਤੇ ਕਰੀਏ ਤੇ ਬੁੜ ਚੇਤੇ। ਉਹ ਮੈਂ ਅੱਜ ਵੀ ਕਿਸੇ ਸੱਜਣ ਕਿਹਾ ਸੀ, ਜੀ ਬਾਣੀ ਕਿਵੇਂ ਕੰਠ ਕਰੀਏ। ਮੈਂ ਕਿਹਾ ਵੀ ਇੱਕ ਤੇ ਬਾਣੀ ਜਦੋਂ ਕੰਠ ਕਰਨੀ ਏ, ਇਸ ਤਰ੍ਹਾਂ ਨਹੀਂ ਕਰਨੀ ਵੀ ਮੈਂ ਕਵਿਤਾ ਚੇਤੇ ਕਰ ਰਿਹਾ। ਬਾਣੀ ਕੰਠ ਕਰਨ ਤੋਂ ਪਹਿਲਾਂ ਭਾਵਨਾ ਬਣਾਉਣੀ, ਮੈਂ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਨੇ ਤੇ ਬਾਬਾ ਜੀ ਨੂੰ ਆਪਣੇ ਹਿਰਦੇ ਚ ਆਵਾਜ਼ ਮਾਰਨੀ ਹੈ ਭਾਵਨਾ ਨਾਲੋਂ। ਫਿਰ ਦੇਖੋ ਗੁਰੂ ਆਪਣੇ ਆਪ ਆਉਂਦਾ। ਤੁਹਾਡੇ ਚੋਂ ਕਈ ਸੱਜਣਾਂ ਦਾ ਤਜਰਬਾ ਹੋਣਾ, ਤੁਸੀਂ ਗੁਰਬਾਣੀ ਸਾਰੇ ਦਿਨ ਪੜ੍ਹਦੇ ਰਹੋ, ਕਈ ਵਾਰੀ ਰਾਤ ਨੂੰ ਸੁੱਤਿਆਂ ਹੋਇਆਂ ਵੀ ਸ਼ਬਦ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ, ਸ਼ਬਦ ਨਹੀਂ ਕਦੀ ਮਰਦਾ ਹੁੰਦਾ। ਜਿਹੜੇ ਕਹਿੰਦੇ ਨੇ ਜੀ ਸੁੱਤਿਆਂ ਸ਼ਬਦ ਕਿਵੇਂ ਚੱਲਦਾ, ਉਹਨਾਂ ਨੇ ਇਹਨਾਂ ਪੁੱਛ ਲਿਆ ਮਰਿਆਂ ਤੋਂ ਬਾਅਦ ਸ਼ਬਦ ਕਿਵੇਂ ਨਾਲ ਜਾਂਦਾ ਹੈ। ਜਿਹੜਾ ਮਰਿਆਂ ਨਾਲ ਜਾਂਦਾ ਸੁੱਤਿਆਂ ਨਾਲ ਨਹੀਂ। ਗੁਰ ਕਾ ਬਚਨ ਬਸੈ ਜੀ ਨਾਲੇ ਹੈ। ਫਿਰ ਬੇਨਤੀ, ਇਹ ਚੀਜ਼ ਪੰਜ ਨੇ, ਇਹ ਪੰਜ ਤੱਤ ਕਹਿ, ਅੱਗੇ ਪੰਜ ਗੁਣ ਨੇ, ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਇਹਨਾਂ ਪੰਜਾਂ ਦਾ ਸੰਬੰਧ ਤੱਤਾਂ ਨਾਲ ਹੈ। ਜਿਹੜਾ ਸ਼ਬਦ ਹੈ ਇਹ ਅਸਲ ਚ ਆਕਾਸ਼ ਦਾ ਗੁਣ ਹੈ। ਜਿਹੜਾ ਸਪਰਸ਼ ਹੈ ਇਹ ਹਵਾ ਦਾ ਗੁਣ ਹੈ। ਰਸ ਪਾਣੀ ਦਾ ਗੁਣ ਹੈ। ਰੂਪ ਅਗਣ ਦਾ, ਅੱਗ ਦਾ ਗੁਣ ਹੈ। ਤੇ ਗੰਧ ਜਿਹੜਾ ਉਹ ਮਿੱਟੀ ਦਾ ਗੁਣ ਹੈ। ਫਿਰ ਇਸ ਤੋਂ ਅੱਗੇ ਚੱਲੀਏ, ਪੰਜ ਤੱਤ ਹੋ ਗਏ, ਪੰਜ ਅੱਗੇ ਗੁਣ ਹੋ ਗਏ। ਹੁਣ ਗੁਣ ਦੀ ਕੀਮਤ ਤਾਂ ਜੇ ਉਹਨੂੰ ਕੋਈ ਗ੍ਰਹਿਣ ਕਰਨ ਵਾਲਾ ਹੈ, ਤਾਂ ਨਹੀਂ ਤਾਂ ਗੁਣ ਪਿਆ ਹੈ। ਹੁਣ ਉਹਨੂੰ ਗ੍ਰਹਿਣ ਕਰਨ ਵਾਲੇ ਸਾਡੇ ਪੰਜ ਗਿਆਨ ਇੰਦਰੇ ਨੇ। ਇਹਨਾਂ ਨੂੰ ਗਿਆਨ ਇੰਦਰੇ ਤਾਂ ਕਹਿੰਦੇ ਆ, ਇਹ ਤੱਤਾਂ ਦੇ ਗੁਣਾਂ ਨੂੰ ਜਾਣਦੇ ਆ। ਹਰ ਸਾਡੇ ਸਰੀਰ ਦਾ ਸੰਬੰਧ, ਇੱਕ ਇੱਕ ਇੰਦਰੇ ਦਾ ਸੰਬੰਧ ਗੁਣ ਦੇ ਰਾਹੀਂ ਤੱਤ ਦੇ ਨਾਲ ਹੈ। ਮੈਂ ਬੇਨਤੀ ਕੀਤੀ, ਪਹਿਲਾ ਹੈ ਸ਼ਬਦ, ਮੈਂ ਲਿਆ ਸ਼ਬਦ। ਸ਼ਬਦ ਗੁਣ ਹੈ, ਇਹਦਾ ਤੱਤ ਆਕਾਸ਼ ਹੈ, ਤੇ ਇਹਨੂੰ ਜਾਣਨ ਵਾਲਾ ਜਿਹੜਾ ਇੰਦਰਾ ਹੈ ਉਹ ਰੱਬ ਨੇ ਸਾਨੂੰ ਕੰਨ ਦਿੱਤਾ ਹੈ। ਇਹ ਜਿਹੜੇ ਸਰਵਨ ਨੇ ਨਾ, ਇਹ ਆਕਾਸ਼ ਨਾਲ ਜੁੜੇ ਹੋਏ ਆ। ਇਹ ਸ਼ਬਦ ਸ਼ਬਦ ਨਾਲ ਜੁੜੇਗਾ। ਸ਼ਬਦ ਸਪਰਸ਼, ਸਪਰਸ਼ ਦਾ ਸੰਬੰਧ ਜਿਹੜਾ ਗਿਆਨ ਇੰਦਰਾ ਉਹ ਸਾਡੀ ਚਮੜੀ ਹੈ। ਸਾਰੇ ਪੰਜ ਗਿਆਨ ਇੰਦਰੀਆਂ ਵਿੱਚੋਂ ਜਿਹਦਾ ਸਭ ਤੋਂ ਵੱਡਾ ਆਕਾਰ ਹੈ ਨਾ, ਉਹ ਹੈ ਤੁਚਾ ਦਾ, ਜਿਹਨੂੰ ਚਮੜੀ ਸਕੇ ਨਕੇਨੇ ਆਪਾਂ। ਸਾਰੀ ਸਰੀਰ ਦੀ ਜਿਹੜੀ ਚਮੜੀ ਹੈ ਇਹਦਾ ਸੰਬੰਧ ਸਪਰਸ਼ ਨਾਲ ਹੈ, ਤੇ ਇਸ ਦਾ ਸੰਬੰਧ ਕਾਮ ਵਾਸ਼ਨਾ ਨਾਲ, ਵਾਯੂ ਨਾਲ ਹੈ। ਸਪਰਸ਼ ਦਾ ਗੁਣ ਇੰਦਰਾ ਜਿਹੜਾ ਉਹ ਸਾਡੀ ਤੁਚਾ, ਤੇ ਤਾਤੇ ਦਾ ਹੋ ਗਿਆ ਜੀ ਹਵਾ। ਸ਼ਬਦ ਸਪਰਸ਼ ਰਸ, ਰਸ ਗੁਣ ਹੈ। ਇਹਨੂੰ ਜਿਹੜਾ ਜਾਣਨ ਵਾਲਾ ਗਿਆਨ ਇੰਦਰਾ ਉਹ ਸਾਡੀ ਜੀਭ ਹੈ, ਰਸਨਾ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਬਾਣੀ ਨੇ ਜੇਵਾ ਜੇਵਾ ਜੀਭ ਰਸਨਾ ਕਿਹਾ ਹੈ। ਤੇ ਇਹਦਾ ਸੰਬੰਧ ਪਾਣੀ ਵਾਲੇ ਗੁਣ ਨਾਲ ਹੈ, ਰਸ ਨਾਲ। ਸ਼ਬਦ ਸਪਰਸ਼ ਰਸ। ਤੇ ਅਗਲਾ ਚੌਥਾ ਹੈ ਰੂਪ। ਅਰੂਪ ਗੁਣ ਜਿਹੜਾ ਹੈ ਇਹਦਾ ਗਿਆਨ ਇੰਦਰਾ ਅੱਖਾਂ ਨੇ, ਕਿਉਂਕਿ ਇਹ ਤੱਤ ਅੱਗ ਨਾਲ ਜੁੜਿਆ। ਜਿੰਨੀ ਕੁ ਮੈਨੂੰ ਸਮਝ, ਮੈਂ ਕਈ ਵਾਰੀ ਸੋਚਣਾ ਅੱਖਾਂ ਦੀ ਜੋਤ ਬਿਲਕੁਲ ਬੰਦਾ ਤੰਦਰੁਸਤ ਹੋਵੇ, ਜਿੰਨੀ ਦੇਰ ਤੱਕ ਬਾਹਰੋਂ ਜੋਤ ਨਹੀਂ ਮਿਲਦੀ ਪਈ, ਇਹ ਵੀ ਜੋਤ ਕੋਈ ਨਹੀਂ ਕੰਮ ਕਰਦੀ। ਚਾਨਣ ਹੋਵੇਗਾ ਤੇ ਇਹ ਵੀ ਚਾਨਣ ਵੇਖਣਗੀਆਂ ਨਾ। ਇਹਦਾ ਸੰਬੰਧ ਸਿੱਧਾ ਅੱਗ ਦੇ ਨਾਲ ਹੈ ਰੂਪ ਦਾ ਜੀ। ਮੈਂ ਫਿਰ ਅਰਜ਼ ਕਰਾਂ, ਇੱਕ ਰਹਿ ਗਿਆ ਸਾਡਾ ਗੰਧ। ਗੰਧ ਜਿਹੜਾ ਹੈ ਗੁਣ, ਇਹ ਅਸਲ ਚ ਇਹ ਨਾਸਕਾਂ ਨਾਲ ਸੰਬੰਧਿਤ ਹੈ। ਇਹਦਾ ਇੰਦਰਾ ਨੱਕ ਹੈ, ਉਸ ਤੋਂ ਬਾਅਦ ਇਹਦਾ ਜਿਹੜਾ ਤੱਤ ਹੈ ਉਹ ਮਿੱਟੀ ਹੈ। ਮੈਂ ਫਿਰ ਬੇਨਤੀ ਕਰਾਂਗਾ ਜੀ, ਪੰਜ ਤੱਤ ਨੇ, ਪੰਜ ਗੁਣ ਨੇ, ਪੰਜ ਗੁਣਾਂ ਨੂੰ ਜਾਣਨ ਵਾਲੇ ਪੰਜ ਗਿਆਨ ਇੰਦਰੇ ਨੇ। ਜਦੋਂ ਇਹਨਾਂ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਦੀ ਵਰਤੋਂ ਬੰਦਾ ਆਪਣੇ ਸੰਯਮ ਨੂੰ ਤੋੜ ਕੇ ਕਰਦਾ, ਉਦੋਂ ਫਿਰ ਚੇਤੇ ਰੱਖਿਓ ਗੁਣ ਨਹੀਂ ਰਹਿੰਦੇ, ਇਹ ਵਿਸ਼ ਬਣ ਜਾਂਦੇ ਨੇ। ਜਦੋਂ ਵਿਸ਼ ਬਣਦੇ ਨੇ ਫਿਰ ਇਹ ਪੰਜ ਵਿਕਾਰ ਬਣ ਜਾਂਦੇ ਆ। ਹੈ ਤਾਂ ਚੀਜ਼ ਉਹੀ ਨਾ, ਗੁਣ ਹੈ ਨਾ, ਅੱਖਾਂ ਨਾਲ ਦੇਖਣਾ, ਤੇ ਜਦੋਂ ਵਿਸ਼ ਰੂਪ ਦੇਖਾਂਗੇ ਜ਼ਹਿਰ ਬਣਾ ਕੇ ਆਪ ਹੀ ਵਿਕਾਰ ਬਣ ਗਿਆ। ਕੰਨਾਂ ਨਾਲ ਸੁਣਨਾ, ਸ਼ਬਦ ਵੀ ਸੁਣਨੇ ਆ, ਤੇ ਗੰਧਨ ਵਹਿਣ ਸੁਣਾਂਗੇ ਤੇ ਉਹ ਆਪਣੇ ਆਪ ਸਰਵਣ ਜਿਹੜਾ ਉਹ ਬਦਲ ਗਿਆ। ਫਿਰ ਬੇਨਤੀ, ਪੰਜ ਤੱਤ ਨੇ, ਪੰਜ ਗੁਣ ਨੇ, ਪੰਜ ਗਿਆਨ ਇੰਦਰੇ ਨੇ, ਇਹਨਾਂ ਨੇ ਫਿਰ ਜਦੋਂ ਪ੍ਰਵਿਰਤ ਹੁੰਦੇ ਆ ਫਿਰ ਅੱਗੇ ਬਣ ਜਾਂਦੇ ਨੇ ਪੰਜ ਵਿਕਾਰ, ਜਿਹਦੇ ਵਿੱਚੋਂ ਸਤਿਗੁਰੂ ਨੇ ਅੱਜ ਲੋਭ ਦਾ ਜ਼ਿਕਰ ਕੀਤਾ ਹੈ। ਉਂਝ ਅੱਗੇ ਜਿਉਂ ਜਿਉਂ ਬਾਣੀ ਪੜਾਂਗੇ ਮਹਾਰਾਜ, ਜ਼ਰੂਰ ਸਾਰਿਆਂ ਦਾ ਜ਼ਿਕਰ ਕਰੀ ਜਾਣਗੇ। ਸਤਿਗੁਰੂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਜ਼ਿਕਰ ਕੀਤਾ ਬਾਣੀ ਚ। ਇੱਥੋਂ ਤੱਕ ਕਿ ਗੁਰੂ ਅਰਜੁਨ ਦੇਵ ਨੇ ਸਲੋਕ ਸਹਿਸਕ੍ਰਿਤੀ ਵਿੱਚ ਪੰਜਾਂ ਲਈ ਇੱਕ ਇੱਕ ਸਲੋਕ ਹੀ ਦੇ ਦਿੱਤਾ। ਹੇ ਅਜਿੱਤ ਸੂਰ ਸੰਗਰਾਮ ਅਤ ਬਲਨਾ ਬੋ ਮਰਦ ਨੇ, ਇਹ ਕਿਹਾ ਮਹਾਰਾਜ ਜੀ ਨੇ ਮੋਹ ਨੂੰ। ਹੈ ਮੋਹ, ਹੈ ਮੋਹ, ਤੂੰ ਉਹਨਾਂ ਬੰਦਿਆਂ ਨੂੰ ਵੀ ਜਿੱਤ ਲਿਆ ਜਿਹਨੂੰ ਦੁਨੀਆਂ ਕੋਈ ਨਹੀਂ ਸੀ ਜਿੱਤ ਸਕੀ। ਤੂੰ ਪਸ਼ੂਆਂ ਨੂੰ, ਪੰਛੀਆਂ ਨੂੰ, ਸਭ ਨੂੰ ਮੋਹ ਲਿਆ। ਅੱਗੋਂ ਜਦੋਂ ਕਾਮ ਆਇਆ ਕਹਿਣ ਲੱਗੇ ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਹਮਣੇ ਚਿਤ ਹਰਨੰਗ ਤ੍ਰੈ ਲੋਕ ਗਮਿਅੰਗ ਜਪ ਤਪ ਸੀਲ ਵਿਦਾਰਨੇ। ਜਪ ਤਪ ਤੇ ਜੀਵਨ ਨੂੰ ਜੇ ਨਸ਼ਟ ਕਰਨ ਤੇ ਤੁਲ ਜਾਏ ਤੇ ਤੂੰ ਤੁਲਨਾ। ਮੈਂ ਫਿਰ ਬੇਨਤੀ ਕੀਤੀ, ਵਕਾਰ ਤਾਂ ਬਣਦਾ ਜਦੋਂ ਸੰਯਮ ਨੂੰ ਤੋੜ ਦਿੰਦਾ। ਇਸੇ ਕਰਕੇ ਗੁਰੂ ਜੀ ਨੇ, ਭਗਤ ਸਾਹਿਬ ਨੇ ਇੱਕ ਸ਼ਬਦ ਕਿਹਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ। ਉਹਨਾਂ ਦੇ ਵੀ ਪੰਜ ਤੱਤਾਂ ਵਾਲੀ ਗੱਲ ਹੈ ਗੁਣ ਨੇ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਜ ਦੋਖ ਅਸਾਧ ਜਾਮੈ ਤਾਕੀ ਕੇਤ ਕਾਸ। ਤੈਨੂੰ ਕੱਲੇ ਨੂੰ ਪੰਜ ਲੱਗ ਗਏ, ਤੇਰਾ ਕੀ ਬਣੂਗਾ। ਉਹਨਾਂ ਨੂੰ ਇੱਕ ਇੱਕ ਮਾਰ ਗਿਆ। ਸਤਿਗੁਰੂ ਨੇ ਮੋਹ ਨੂੰ ਕਿਹਾ, ਫਿਰ ਕਾਮ ਨੂੰ ਕਿਹਾ, ਫਿਰ ਅੱਗੇ ਕ੍ਰੋਧ ਹੈ, ਕਲ ਮੂਲੰ ਕ੍ਰੋਧੰ ਕਦੰਚ ਕਰੁਣਾ ਨਾ ਉਪਰ ਜਿੱਤੇ, ਇਹਦੀ ਪਿਛਲੇ ਦਿਨ ਗੱਲ ਕੀਤੀ ਸੀ। ਫਿਰ ਸਤਿਗੁਰੂ ਨੇ ਜੀ ਹੰਕਾਰ ਨੂੰ ਕਿਹਾ, ਹੇ ਜਨਮ ਮਰਨ ਮੂਰੰਗ ਅਹੰਕਾਰੰਗ ਪਾਪ ਆਤਮਾ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਖ ਮਾਇਆ ਬਸਤੀਰ ਨੇ। ਤੇ ਜਿਹੜੀ ਗੱਲ ਅਸੀਂ ਅੱਜ ਕਰਨ ਲੱਗੇ ਹਾਂ ਇਹ ਸਤਿਗੁਰੂ ਨੇ ਲੋਭ ਕਿਹਾ ਹੈ। ਇਹਨੂੰ ਥੋੜਾ ਜਿਹਾ ਲੋਭ ਕੀ ਹੈ, ਬਾਣੀ ਚ ਦੋ ਸ਼ਬਦ ਹੁੰਦੇ ਨੇ ਲੱਭ ਤੇ ਲੋਭ। ਅੱਜ ਸਿਰਫ ਲੋਭ, ਸਾਰਾ ਸ਼ਬਦ ਲੋਭ ਦੇ ਦੁਆਲੇ ਘੁੰਮ ਰਿਹਾ, ਕੁੱਤੇ ਦੀ ਉਦਾਹਰਨ ਜਾਂ ਮਨ ਦੀ ਭਟਕਣਾ, ਟਿਕਦਾ ਨਹੀਂ ਪਿਆ। ਅਸਲੀ ਗੱਲ ਗੁਰਦੇਵ ਇਹ ਸਮਝਾ ਰਹੇ ਨੇ ਵੀ ਇਹ ਲੋਭ ਦੀ ਹੀ ਪਵਾੜਾ ਪਾਇਆ ਹੈ। ਲੋਭ ਕੀ ਹੈ? ਲੋਭ ਹੈ ਕਿਸੇ ਚੀਜ਼ ਦੀ ਪ੍ਰਾਪਤੀ ਲਈ, ਫਿਰ ਬੇਨਤੀ ਹੈ, ਕਿਸੇ ਚੀਜ਼ ਦੀ ਪ੍ਰਾਪਤੀ ਲਈ ਨੈਤਿਕ ਗੁਣ ਇਨਸਾਨੀ ਗੁਣ, ਧਰਮ ਦੇ ਦਿੱਤੇ ਹੋਏ ਨੇਮ ਸਭ ਨੂੰ ਤੋੜ ਕੇ ਪਾਪਾਂ ਦੇ ਵੱਲ ਪ੍ਰਵਿਰਤ ਹੋ ਕੇ ਉਸ ਚੀਜ਼ ਨੂੰ ਹਾਸਲ ਕਰਨਾ, ਮੈਂ ਉਹਦਾ ਅਰਥ ਲੋਭ ਕਰਾਂਗਾ। ਉਂਝ ਤਾਂ ਤੁਸੀਂ ਸਾਰੇ ਕੰਮ ਕਰਦੇ ਹੋ, ਕੀ ਆਪਣੇ ਤੁਸੀਂ ਜੌਬ ਕਰਕੇ ਘਰ ਬਣਾਉਂਦੇ ਹੋ, ਲਾਲਚ ਹੈ? ਲਾਲਚ ਜਦੋਂ ਬੰਦੇ ਚ ਆਉਂਦਾ ਉਦੋਂ ਚੇਤੇ ਰੱਖਿਓ, ਉਸ ਬੰਦੇ ਦਾ ਖਾਣਾ ਕੰਟਰੋਲ ਲਈ ਰਹਿੰਦਾ, ਉਹਦਾ ਪੀਣਾ ਕੰਟਰੋਲ ਲਈ ਰਹਿੰਦਾ, ਇੱਥੋਂ ਤੱਕ ਕਿ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਮਾਪਿਆਂ ਨਾਲ ਵੀ ਰਿਸ਼ਤੇ ਠੀਕ ਨਹੀਂ ਰਹਿੰਦੇ। ਅਸੀਂ ਕਹਾਂਗੇ ਜੀ ਜੇ ਲਾਲਚ ਨਹੀਂ ਤੇ ਬੰਦਾ ਤਰੱਕੀ ਕਿਵੇਂ ਕਰੇਗਾ, ਵਿਕਾਸ ਕਿਵੇਂ ਹੋਵੇਗਾ? ਮੈਂ ਕਈ ਵਾਰੀ ਉਦਾਹਰਣ ਦਿੰਦਾ, ਚਲੋ ਥੋੜੀ ਜਿਹੀ ਟੁਕਣ ਲਈ, ਆ ਇੱਕ ਰੁੱਖ ਤੁਸੀਂ ਬੀਜਦੇ ਹੋ, ਬੀਜ ਬੀਜਦੇ ਹੋ ਧਰਤੀ ਗਤੀਸ਼ੀਲ ਤੇ ਉਹ ਵੀ ਹੈ ਨਾ, ਉਹ ਵੀ ਤਾਂ ਵਿਕਾਸ ਆਪਣੇ ਆਪ ਕਰੀ ਜਾ ਰਿਹਾ ਹੈ, ਵਿਕਾਸ ਕਰਨਾ ਕੋਈ ਮਾੜੀ ਗੱਲ ਨਹੀਂ। ਤੇ ਮੈਂ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਵੀ ਸਿੱਖੀ ਦਾ ਮਤਲਬ ਕੇਵਲ ਇਹ ਨਹੀਂ, ਸਬਰ ਸੰਤੋਖ ਰੱਖੇ। ਸਿੱਖ ਦਾ ਜਿੱਡਾ ਮਰਜ਼ੀ ਵੱਡਾ ਬਿਜ਼ਨਸ ਚੱਲੇ, ਜੇ ਆਪਣਾ ਨਹੀਂ ਚੱਲਿਆ ਤੇ ਇਹ ਬਾਣੀ ਦੇ ਸ਼ਬਦ ਲੈ ਲੈ ਕਿ ਉਹਨੂੰ ਤੀਰ ਨਾ ਮਾਰੀ ਜਾਈਏ ਤਾਂ ਲਾਲਚੀ ਹੋ ਗਿਆ, ਇਹ ਮਾਇਆ ਚ ਪ੍ਰਵਿਰਤ ਹੋ ਗਿਆ। ਤੇ ਮੈਂ ਕਈ ਵਾਰੀ ਸੋਚਣਾ, ਉਹ ਮਨਸੁਖ ਦੇ ਜਹਾਜ਼ ਚੱਲਦੇ ਨੇ, ਸੱਜਣ ਠੱਗ ਨੂੰ ਬਾਬਾ ਕਹਿੰਦਾ ਜੋ ਕੁਝ ਇਕੱਠਾ ਕੀਤਾ ਲੁਟਾ ਦੇ, ਮਨਸੁਖ ਨੂੰ ਨੀ ਕਹਿੰਦਾ ਆਪਣੇ ਜਹਾਜ਼ ਵੇਚ ਦੇ। ਸਾਡੇ ਸਾਹਮਣੇ ਉਦਾਹਰਣ ਹੈ ਨਾ, ਸੱਜਣ ਨੂੰ ਇਹੀ ਜਾਂ ਕਿਹਾ ਮਹਾਰਾਜ ਨੇ, ਉਹ ਜਦੋਂ ਕਿਹਾ ਮੇਰੇ ਤੇ ਬਖਸ਼ਿਸ਼ ਕਰੋ, ਕਹਿਣ ਲੱਗੇ ਜੋ ਇਕੱਠਾ ਕੀਤਾ ਸਭ ਕੁਝ ਵੰਡ ਦੇ। ਮਲਕ ਭਾਗੋ ਨੂੰ ਕਹਿੰਦੇ ਜੋ ਕੁਝ ਇਕੱਠਾ ਕੀਤਾ ਵੰਡ ਦੇ। ਮੈਂ ਹੈਰਾਨ ਹੂੰ ਨਾ, ਮਨਸੁਖ ਨੂੰ ਨੀ ਕਹਿੰਦੇ ਤੇਰੇ ਜਹਾਜ਼ ਵਿਕਦੇ, ਜਹਾਜ਼ ਸਾਰੇ ਵੇਚ ਦੇ, ਲਾਹੌਰ ਚ ਤੇਰੀਆਂ ਦੁਕਾਨਾਂ ਬੜੀਆਂ ਨੇ ਵੇਚ ਦੇ। ਕਿਉਂਕਿ ਉਹਦਾ ਵਿਕਾਸ ਸੰਤੋਖ ਨਾਲ ਹੈ, ਉਹਦਾ ਵਿਕਾਸ ਸ਼ੁਕਰਾਨੇ ਨਾਲ ਹੈ। ਜੋ ਕੁਝ ਸੱਜਣ ਤੇ ਮਲਕ ਭਾਗੋ ਕਰਦੇ ਨੇ ਉਹਨਾਂ ਦਾ ਵਿਕਾਸ ਪਾਪ ਦੇ ਉੱਤੇ ਰੁਕਿਆ ਹੋਇਆ। ਇਸ ਕਰਕੇ ਸਾਡੇ ਸਾਹਮਣੇ ਇਹ ਉਦਾਹਰਣਾਂ ਨੇ ਇਤਿਹਾਸ ਵਿੱਚੋਂ। ਮੈਂ ਬੇਨਤੀ ਕਰਾਂਗਾ, ਲਾਲਚ ਦੇ ਅਰਥ ਮੈਂ ਕਰਾਂਗਾ ਜੋ ਗੁਰਬਾਣੀ ਨੇ ਕੀਤੇ, ਆਪਣੇ ਕੋਲੋਂ ਨਹੀਂ। ਇੱਕ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਜੀ, ਦੇਖੋ ਜਦੋਂ ਇਹ ਬਿਰਤੀ ਅੰਦਰ ਪ੍ਰਵਿਰਤ ਹੁੰਦੀ ਹੈ ਨਾ, ਇਹ ਜਿਹੜੇ ਲੋਕ ਕਹਿੰਦੇ ਸਿਮਰਨ ਕੀ ਹੁੰਦਾ, ਬਸ ਉਹ ਇੰਨੀ ਗੱਲ ਚੇਤੇ ਰੱਖਣ, ਸਿਮਰਨ ਉਹਨਾਂ ਵਿੱਚ ਵੀ ਚੱਲਦਾ ਹੈ, ਬਹਿੰਦਿਆਂ ਉੱਠਦਿਆਂ ਖਲੋਤਿਆਂ ਸੁੱਤਿਆਂ ਜਾਗਦਿਆਂ ਕਿਸੇ ਦੀ ਵਸਤੂ ਵੇਖ ਕੇ ਇੱਕੋ ਹੀ ਫੁਰਨਾ ਚੱਲੀ ਨਾ, ਹਾਏ ਮੇਰੇ ਕੋਲ ਹੋਵੇ ਮੇਰੇ ਕੋਲ ਹੋਵੇ, ਬਸ ਆ ਹੀ ਸਿਮਰਨ ਜੇ ਰੱਬ ਵਾਲੇ ਪਾਸੇ ਲੱਗ ਜਾਏਗਾ। ਲੋਭ ਲੋਭ ਕਹਿੰਦੇ ਤੇ ਨਹੀਂ ਨਾ, ਆਪਣੇ ਆਪ ਹੀ ਚੱਲਣ ਲੱਗ ਪਏ। ਗੁਰੂ ਸਾਹਿਬ ਜੀ ਨੇ ਇੱਕ ਬਚਨ ਆਪਣੇ ਤੇ ਟੁਕਾਇਆ ਮਹਾਰਾਜ ਨੇ ਜੀ, ਇੱਥੇ ਵੀ ਆਪਣੇ ਤੇ ਟੁਕਾਇਆ। ਗੁਰਮੁਖੋ, ਮੇਰੇ ਗੁਰੂ ਨੇ ਇਹ ਨਹੀਂ ਕਿਹਾ ਵੀ ਤੁਸੀਂ ਮੇਰੀਆਂ ਭੇਡਾਂ ਜੇ ਮੈਂ ਤੁਹਾਨੂੰ ਪਾਰ ਕਰਾਂਗਾ, ਇੱਕ ਪੈਗੰਬਰ ਨੇ ਇਹ ਵੀ ਕਿਹਾ ਸੀ। ਮੇਰੇ ਗੁਰੂ ਨੇ ਕਿਹਾ ਔਗਣ ਤੁਹਾਡੇ ਚ ਹੋਣਗੇ, ਮੈਂ ਜਿੰਮੇ ਆਪਣੇ ਲਾ ਕੇ ਤੁਹਾਨੂੰ ਸਮਰਥ ਬਖਸ਼ਾਂਗਾ, ਮੈਂ ਆਪਣੇ ਤੇ ਟੁਕਾਵਾਂਗਾ। ਹੁਣ ਇੱਕ ਸ਼ਬਦ ਪੜੋ ਮਹਾਰਾਜ ਦਾ, ਏਕ ਸਵਾਨ ਦੋਏ ਸਵਾਨੀ ਨਾਲ। ਇਹ ਸ਼ਬਦ ਹੈ ਇੱਕ ਕੁੱਤਾ ਤੇ ਦੋ ਕੁੱਤੀਆਂ। ਇਹ ਵੀ ਮੈਂ ਸਾਰੀ ਬਾਣੀ ਵਿੱਚੋਂ ਆਪ ਨੂੰ ਬੇਨਤੀ ਕਰ ਰਿਹਾ ਹਾਂ ਤੇ ਮੈਂ ਆਪ ਨੂੰ ਰੋਜ਼ ਕਹਿੰਦਾ, ਜਿਹੜੇ ਗੁਰਮੁਖ ਸਹਿਜ ਪਾਠ ਕਰ ਚੁੱਕੇ ਨਾ, ਨਿਰੰਤਰ ਕਰਦੇ ਨੇ, ਹੁਣ ਆਪਣੇ ਸਹਿਜ ਪਾਠ ਨਾਲ ਇੱਕ ਪਾਠ ਹੋਰ ਰੱਖੋ ਜਿਹੜਾ ਅਰਥਾਂ ਸਮੇਤ ਆਪਾਂ ਕਰਨਾ ਹੈ। ਭਾਵੇਂ ਇੱਕ ਅੰਗ ਕਰ ਲਓ, ਦੋ ਅੰਗ ਕਰ ਲਓ, ਦੋ ਸ਼ਬਦ ਕਰ ਲਓ, ਫਿਰ ਆਪ ਜੀ ਦੇਖਿਓ। ਮੈਂ ਤਾਂ ਇਹ ਕੀ ਕਿਹਾ, ਜਦੋਂ ਲਾਕਡਾਊਨ ਵਿੱਚ ਕਥਾ ਸ਼ੁਰੂ ਕੀਤੀ ਜੀ, ਸੰਗਤ ਨੇ ਸੁਣੀ, ਦੇਸ਼ ਪ੍ਰਦੇਸ ਸਭ ਨੇ ਸੁਣੀ। ਮੈਨੂੰ ਯਾਦ ਹੈ ਕਈ ਸੰਗਤ ਐਸੇ ਦਿੱਲੀ ਚ ਸੱਜਣ, ਉਹ ਜਦੋਂ ਕਿਤੇ ਜਾਣਾ ਕਥਾ ਕਰਨ ਮੇਰੇ ਨਾਲ ਵੀ ਰਹਿੰਦੇ ਸਨ, ਕਹਿਣਾ ਭਾਈ ਸਾਹਿਬ ਜੀ ਕੋਈ ਸਾਖੀ ਜ਼ਰੂਰ ਸੁਣਾਇਆ ਜੇ। ਤੇ ਹੁਣ ਜਦੋਂ ਨਿਰੰਤਰ ਸ਼ਬਦ ਦੀ ਡੰਗਾਈ ਚ ਆਪਾਂ ਗਏ, ਸਤਿਗੁਰੂ ਕਿਰਪਾ ਕੀਤੀ, ਉਹੀ ਸੱਜਣ ਕਹਿਣ ਲੱਗ ਪਏ ਇੰਨੇ ਸਾਲਾਂ ਦੇ ਨਾਲ ਤੁਰੇ ਸਾਂ, ਪਰ ਜਿਹੜੀ ਸ਼ਬਦ ਦੀ ਡੰਗਾਈ ਦੇ ਅਰਥਾਂ ਵਿੱਚ ਸਵਾਦ ਸਾਖੀ ਵਿੱਚੋਂ ਨਹੀਂ ਮਿਲਦਾ, ਹੈ ਸਹੀ? ਪਰ ਜਦੋਂ ਤੁਸੀਂ ਸ਼ਬਦ ਨਾਲ ਤੱਤ ਨਾਲ ਜੁੜੋਗੇ, ਹੁਣ ਇੱਥੇ ਸ਼ਬਦ ਹੈ ਏਕ ਸਵਾਨ, ਸਵਾਨ ਦਾ ਅਰਥ ਕੁੱਤਾ, ਦੋਏ ਸਵਾਨੀ ਨਾਲ, ਦੋਏ ਦਾ ਅਰਥ ਦੋ ਕੁੱਤੀਆਂ, ਇੱਥੇ ਇਹ ਨਹੀਂ ਦੱਸਿਆ ਇਹ ਕਿਹੜੀਆਂ। ਫਿਰ ਸਾਨੂੰ ਉਹਨਾਂ ਬਿਰਤੀਆਂ ਵੱਲ ਦੇਖਣਾ ਪੈਂਦਾ ਵੀ ਉਹ ਬਿਰਤੀ ਕੁੱਤੇ ਵਾਲੀ ਕਿਹੜੀ ਕੀ। ਗੁਰੂ ਗ੍ਰੰਥ ਸਾਹਿਬ ਚ ਜਦੋਂ ਜਿਵੇਂ ਅੱਜ ਆਇਆ ਦੁਆਰ ਹੈ ਦੁਆਰ ਸਵਾਨ ਜੋ ਡੋਲਤ, ਇਹਦੇ ਵਿੱਚੋਂ ਅਰਥ ਲੱਭ ਜਾਣਗੇ। ਮਹਾਰਾਜ ਸਵਾਨ ਉੱਥੇ ਲਾਲਚ ਨੂੰ ਕਿਹਾ ਹੈ, ਇਸ ਤਰ੍ਹਾਂ ਲੱਭਣਗੇ ਨਾ ਅਰਥ। ਇੱਕ ਹੋਰ ਗੱਲ, ਮੈਂ ਇਹ ਨਹੀਂ ਕਿ ਤੁਹਾਨੂੰ ਨੌਲੇਜ, ਮੈਂ ਇਸ ਕਰਕੇ ਹੋਕਾ ਦੇਣਾ ਕਿ ਲਿਟਰੇਚਰ ਗੁਰਮਤ ਦਾ ਜ਼ਰੂਰ ਪੜੋ। ਜੇ ਕਿਸੇ ਨੇ ਗੁਰੂ ਕਾਲ ਤੋਂ ਲੈ ਕੇ ਪ੍ਰੋਫੈਸਰ ਸਾਹਿਬ ਸਿੰਘ ਤੱਕ ਜਿਤਨੀ ਟੀਕਾਕਾਰੀ ਸਾਡੇ ਸਿੱਖਾਂ ਨੇ ਕੀਤੀ, ਉਸ ਵਿੱਚ ਇਹ ਨਹੀਂ ਕੋਈ ਧੜੇਬੰਦੀ ਨਹੀਂ, ਉਹ ਸਾਰੀ ਦੀ ਸਾਰੀ ਟੀਕਾਕਾਰੀ ਦੇ ਨਮੂਨੇ ਡਾਕਟਰ ਤਾਰਨ ਸਿੰਘ ਦੀ ਕਿਤਾਬ ਹੈ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ। ਜਿਹੜਾ ਬੰਦਾ ਉਹ ਪੜ੍ਹ ਗਿਆ ਉਹਨੂੰ ਸਮਝ ਪੈ ਜਾਣੀ ਵੀ ਕਿਵੇਂ ਟੀਕੇ ਹੁੰਦੇ ਰਹੇ। ਪਰ ਜਦੋਂ ਤੁਸੀਂ ਕਿਤਾਬ ਨੂੰ ਪੜ੍ਹਦੇ ਹੋ ਤੁਸੀਂ ਵੱਡੇ ਨੂੰ ਨਿੰਦੋਗੇ ਨਹੀਂ। ਜਿਹੜੇ ਪੁਰਾਤਨ ਵਿਦਵਾਨ ਸਨ, ਤੁਸੀਂ ਆਪਣੇ ਸ੍ਰੀਮਾਨ ਭਾਈ ਵੀਰ ਸਿੰਘ ਜੀ ਤੋਂ ਪਹਿਲਾਂ ਜਿੰਨੀ ਕਵਿਤਾ ਤੁਸੀਂ ਪੜੋਗੇ ਕਿਸਿਆਂ ਨੂੰ ਛੱਡ ਦਿਓ, ਤੁਹਾਨੂੰ ਤੁਹਾਡੀ ਬ੍ਰਜ ਭਾਸ਼ਾ ਚ ਮਿਲੇਗੀ। ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਜਿੰਨੇ ਨੇ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਤੁਹਾਨੂੰ ਸਾਰੀ ਬ੍ਰਿਜ ਭਾਸ਼ਾ ਚ ਮਿਲੇਗੀ। ਉਹਦੇ ਵਿੱਚ ਉੱਤੇ ਜਿਹੜੇ ਪੁਰਾਤਨ ਸਾਡੇ ਬਜ਼ੁਰਗ ਸਨ ਜੀ, ਉਹ ਅਸਲ ਚ ਜਿਹੜੀ ਚੀਜ਼ ਚੱਲਦੀ ਸੀ। ਹੁਣ ਮੈਂ ਇੱਥੇ ਬੇਨਤੀ ਕਰਾਂ, ਮੈਂ ਪੰਜਾਬੀ ਛਪਾ ਲਓ ਤੇ ਤੁਸੀਂ ਕਹੋਗੇ ਨਹੀਂ ਨਹੀਂ ਸਾਡੇ ਬੱਚਿਆਂ ਨੂੰ ਸਮਝ ਨਹੀਂ ਪੈਣੀ, ਅੰਗਰੇਜ਼ੀ ਚਾਹੀਦਾ ਹੈ, ਗੁਟਕਾ ਅੰਗਰੇਜ਼ੀ ਚਾਹੀਦਾ। ਜਿਹੜੇ ਯੂਪੀ ਚ ਰਹਿੰਦੇ ਨੇ ਉਹ ਕਹਿਣਗੇ ਹਿੰਦੀ ਚਾਹੀਦਾ। ਪਰ ਜੇ ਤੁਸੀਂ ਅੰਗਰੇਜ਼ੀ ਚ ਲਿਖ ਰਹੇ ਹੋ ਤੇ ਪੰਜਾਬੀ ਨੂੰ ਗਵਾਰੂ ਮਤ ਕਹੋ। ਉਸ ਵੇਲੇ ਉਨ੍ਹਾਂ ਨੂੰ ਲੋੜ ਸੀ, ਉਨ੍ਹਾਂ ਨੇ ਉਸ ਤਰੀਕੇ ਕੀਤਾ, ਉਂਝ ਸ਼ੁੱਧ ਉਚਾਰਨ ਗੁਰਮੁਖੀ ਵਿੱਚ ਆਉਣਾ ਹੈ। ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਵਾਰਤਕ ਲਿਖੀ ਬ੍ਰਿਜ ਭਾਸ਼ਾ ਵਿੱਚ, ਸ਼ਾਇਦ ਆਪ ਨੇ ਨਾਂ ਨਹੀਂ ਸੁਣਿਆ ਹੋਣਾ, ਪੰਡਿਤ ਤਾਰਾ ਸਿੰਘ ਜੀ ਨਰੋਤਮ, ਸੁਣਿਆ ਨਾ? ਨਿਰਮਲੇ ਮਹਾਨ ਵਿਦਵਾਨ ਹੋਏ ਆ। ਦੁੱਖ ਇਸ ਚੀਜ਼ ਦਾ ਲੱਗਦਾ ਅਸੀਂ ਛੋਟੀ ਛੋਟੀ ਉਮਰ ਦੇ ਮਾਇਕਾਂ ਤੇ ਆ ਗਏ, ਅਦਬ ਸਾਨੂੰ ਪਹਿਲੇ ਦਿਨ ਹੀ ਭੁਲਾ ਦਿੱਤਾ ਵੀ ਦੂਜੇ ਦੀ ਬੇਇੱਜ਼ਤੀ ਕਰਨਾ ਹੀ ਕਥਾ ਹੁੰਦੀ ਹੈ, ਦੂਜੇ ਦਾ ਅਪਮਾਨ ਕਰਨਾ ਹੀ ਵਾਹ 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 ਹੁੰਦੀ ਹੈ। ਅਪਮਾਨ ਕਰਨ ਲਈ ਕੋਈ ਫੀਸ ਨਹੀਂ ਲੱਗਦੀ, ਕਿਸੇ ਦੀ ਪੱਗ ਨੂੰ ਹੱਥ ਪਾਉਣ ਲਈ ਕੋਈ ਤਲੀਮ ਦੀ ਲੋੜ ਨਹੀਂ, ਸਲੀਕੇ ਨਾਲ ਬੋਲਣ ਲਈ ਤੇ ਵਰਤਣ ਲਈ ਕਈ ਕਈ ਸਾਲ ਲੱਗ ਜਾਂਦੇ ਨੇ ਬੰਦਿਆਂ ਨੂੰ ਤਲੀਮ ਲੈਣ ਲਈ। ਤੁਸੀਂ ਜਿਹੜਾ ਮਹਾਨ ਕੁਛ ਪੜ੍ਹਦੇ ਹੋ, ਭਾਈ ਕਾਨ ਸਿੰਘ ਜੀ ਦਾ ਨਾਭਾ ਜੀ ਦਾ, ਉਸ ਤੋਂ ਪਹਿਲਾਂ ਇੱਕ ਕੋਸ਼ ਤਿਆਰ ਹੋ ਚੁੱਕਾ ਸੀ, ਉਹਦਾ ਨਾਮ ਹੈ ਗੁਰੂ ਗ੍ਰਿਹਾਰਥ ਕੋਸ਼। ਉਹ ਪੰਡਿਤ ਤਾਰਾ ਸਿੰਘ ਨਰੋਤਮ ਮਿਲਦਾ ਜੀ, ਅੱਜ ਕੱਲ ਹੈ ਬ੍ਰਜ ਭਾਸ਼ਾ ਹੀ। ਮੈਂ ਫਿਰ ਬੇਨਤੀ ਕਰਾਂਗਾ ਕਿ ਉਹਨਾਂ ਜਿਹੜੇ ਬਜ਼ੁਰਗਾਂ ਨੇ ਸ਼ਬਦ ਵਰਤੇ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਏਕ ਸਵਾਨ, ਇਹਦਾ ਅਰਥ ਹੋ ਗਿਆ ਕੁੱਤਾ, ਇਹਦਾ ਮਤਲਬ ਭਾਵ ਕੀ ਹੋਇਆ, ਬਿਰਤੀ ਕੀ ਹੈ, ਇਹ ਲਾਲਚ। ਕੁੱਤਾ ਕਿਉਂ ਲਾਲਚ ਕਿਹਾ? ਕਿਉਂ? ਕੁੱਤੇ ਨੂੰ ਜਦੋਂ ਖੱਡੀ ਦਾ ਸਵਾਦ ਪੈ ਜਾਏ ਨਾ, ਉਦੋਂ ਆਪਣਾ ਹੀ ਨੁਕਸਾਨ ਕਰੀ ਜਾਂਦਾ। ਕਦੀ ਤੁਸੀਂ ਪੰਜਾਬੀ ਕਹਿੰਦੇ ਫਲਾਣੇ ਬੰਦੇ ਤੇ ਕੁੱਤੇ ਦੀ ਹੱਡੀ ਵਾਲਾ ਸਵਾਦ ਪੈ ਗਿਆ? ਮੈਂ ਇੱਕ ਵਾਰ ਕਿਹਾ ਸੀ ਹੱਡੀ ਦਾ ਸਵਾਦ ਕੀ ਹੁੰਦਾ? ਉਹ ਹੱਡੀਆਂ ਅਸਲ ਚ ਕੀ ਹੈ, ਕੁੱਤਾ ਕੀ ਕਰਦਾ? ਮਤਰਾੜ ਖਾਣ ਜਾਂਦਾ। ਮਤਰਾੜ ਸ਼ਬਦ ਦਾ ਪਤਾ ਨਾ ਜੀ? ਮਤਰਾੜ ਪੁਰਾਣਾ ਸ਼ਬਦ ਹੈ, ਜਿੱਥੇ ਮਰੇ ਹੋਏ ਪਸ਼ੂਆਂ ਦੀ ਸਕਿਨ ਲਾਂਦੇ ਹੋਏ ਬੱਜੀਆਂ ਹੱਡੀਆਂ ਨੂੰ ਮਤਰਾੜ ਕਹਿੰਦੇ ਸਨ। ਉਹ ਜਦੋਂ ਹੱਡੀਆਂ ਸੁੱਕੀਆਂ ਖਿੱਚਦਾ, ਸੁੱਕੀ ਹੱਡੀ ਖਿੱਚ ਕੇ ਖੇਤ ਚ ਲੈ ਗਿਆ, ਉਹਨੂੰ ਚੂੰਡਦਾ ਤੇ ਜਦੋਂ ਚੂੰਡਦਾ ਉਹਦੇ ਅੰਦਰ ਖੂਨ ਜਾਂਦਾ, ਉਹ ਹੱਡੀ ਚੋਂ ਨਹੀਂ ਨਿਕਲਦਾ। ਉਹਦੇ ਆਪਣੇ ਜਿਹੜੇ ਅੰਦਰ ਦੰਦਾਂ ਦੇ ਨਾਲ ਜਿਹੜਾ ਮਾਸ ਹੈ, ਮਸੂੜ ਹੈ, ਉਹਨੂੰ ਹੱਡੀ ਤਿੱਖੀ ਵੱਜਦੀ ਹੈ, ਖੂਨ ਨਿਕਲਦਾ ਤੇ ਆਪਣੇ ਖੂਨ ਸਾਰਾ ਸਾਰਾ ਦਿਨ ਪੀ ਕੇ ਸਮਝੀ ਜਾਂਦਾ ਹੱਡੀ ਚੋਂ ਸਵਾਦ ਹੁੰਦਾ ਪਿਆ। ਇਹਨੂੰ ਕਹਿੰਦੇ ਕੁੱਤੇ ਦੀ ਹੱਡੀ ਵਾਲਾ ਸਵਾਦ। ਇਹ ਸਾਡੇ ਬਜ਼ੁਰਗਾਂ ਨੇ ਜੋ ਸ਼ਬਦ ਵਰਤੇ ਬੜੇ ਚੰਗੇ ਸਨ ਅਰਥ ਉਹਦੇ। ਹੁਣ ਇੱਥੇ ਸਵਾਨ ਦਾ ਅਰਥ ਹੀ ਕੁੱਤਾ, ਏਕ ਸਵਾਨ ਦੋ ਸਵਾਨੀ ਨਾਲ, ਇਹਦਾ ਅਰਥ ਹੋ ਗਿਆ ਲਾਲਚ। ਤੇ ਸਵਾਨੀ ਕੀ ਹੈ? ਇੱਕ ਹੈ ਸਵਾਣੀ, ਉਹਦਾ ਅਰਥ ਹੁੰਦਾ ਬੀਬੀ, ਸਾਵਾਣੀ ਨਹੀਂ ਆਉਂਦਾ ਹੈ ਸਵਾਨੀ, ਇਹਦਾ ਅਰਥ ਹੈ ਕੁਤੀਆ। ਮੈਂ ਚਲੋ ਲਫ਼ਜ਼ ਵਰਤਣਾ ਪਿਆ, ਚਲੋ ਸਵਾਨੀ ਵਰਤ ਲਈਏ। ਇਹ ਦੋ ਕੁੱਤੀਆਂ ਕੀ ਨੇ? ਫਿਰ ਤੁਹਾਨੂੰ ਫਿਰ ਜਾਣਾ ਪਏਗਾ ਉਹਨਾਂ ਚੀਜ਼ਾਂ ਵੱਲ ਵੀ ਇਹ ਕਿਹੜੀਆਂ ਬਿਰਤੀਆਂ ਹੋਣਗੀਆਂ। ਉੱਥੇ ਫਿਰ ਸੱਜਣਾ ਨੇ ਅਰਥ ਕੀਤੇ ਨੇ ਆਸਾ ਔਰ ਤ੍ਰਿਸ਼ਨਾ, ਇਹ ਇਸਤਰੀ ਲਿੰਗ ਨੇ ਨਾ। ਕਈਆਂ ਨੇ ਅਰਥ ਕੀਤੇ ਨੇ ਮਨਸਾ ਔਰ ਆਸਾ, ਪਰ ਇਹਨਾਂ ਤਿੰਨਾਂ ਚ ਬੜਾ ਫਰਕ ਹੈ। ਮਨਸਾ, ਆਸਾ ਤੇ ਤ੍ਰਿਸ਼ਨਾ, ਇਹ ਸਾਰੇ ਬਾਣੀ ਚ ਸ਼ਬਦ ਹੁੰਦੇ ਨੇ ਜੀ, ਮੈਂ ਕੋਈ ਨਵੀਂ ਨਹੀਂ ਗੱਲ ਕਰ ਰਿਹਾ। ਪਹਿਲਾਂ ਹੁੰਦੀ ਹੈ ਮਨਸਾ, ਮਨਸਾ ਤੋਂ ਬਾਅਦ ਆਉਂਦੀ ਹੈ ਆਸਾ, ਆਸਾ ਤੋਂ ਬਾਅਦ ਫਿਰ ਤ੍ਰਿਸ਼ਨਾ, ਫਿਰ ਤ੍ਰਿਸ਼ਨਾ ਪ੍ਰਬਲ ਹੋ ਕੇ ਲਾਲਚ ਦੀ ਪੂਰਤੀ ਕਰਦੀ ਹੈ। ਮਨਸਾ ਮੀਨਸ ਮਨ ਵਿੱਚ ਸੰਕਲਪ ਉੱਠਿਆ, ਮੈਂ ਆਹ ਚੀਜ਼ ਪ੍ਰਾਪਤ ਕਰਨੀ। ਕਦੀ ਪੁਰਨਾ ਉੱਠ ਗਿਆ? ਇੱਕ ਦਿਨ ਪੁਰਨਾ ਉੱਠਿਆ, ਮਨਸਾ ਬਣ ਗਿਆ, ਅਗਲੇ ਦਿਨ ਆਇਆ ਵੀ ਜਿਹੜਾ ਮਨ ਪੁਰਨਾ ਉੱਠਿਆ ਪੂਰਾ ਕਿਵੇਂ ਹੋਵੇ? ਆਸ਼ਾ ਸ਼ੁਰੂ ਹੋ ਗਈ, ਆਸ ਕਰ ਲਈ। ਹੁਣ ਆਸਾ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਛੇਤੀ, ਵੀ ਮੈਂ ਆਹ ਗੱਡੀ ਲੈਣੀ, ਮੈਂ ਆਹ ਘਰ ਲੈਣਾ, ਮੈਂ ਆਹ ਚੀਜ਼ ਲੈਣੀ, ਮੈਂ ਇਸ ਤਰ੍ਹਾਂ ਕਰਨਾ। ਉਹ ਜਦੋਂ ਨਹੀਂ ਪੂਰਤੀ ਹੁੰਦੀ, ਫਿਰ ਇੱਕੋ ਦਮ ਤ੍ਰਿਸ਼ਨਾ ਦੀ ਹਨੇਰੀ ਵਗਦੀ ਏ, ਤੇਰੇ ਭਰਾ, ਤੇਰੇ ਭਤੀਜੇ, ਤੇਰੇ ਫਲਾਣੇ ਬੰਦੇ, ਉਹ ਤਾਂ ਅੱਗੇ ਨਿਕਲ ਗਏ। ਫਿਰ ਉਸ ਕੁੱਤੇ ਦੀ ਪੂਰਤੀ ਲਈ ਤ੍ਰਿਸ਼ਨਾ ਇੰਨੀ ਤੇਜ਼ ਚੱਲਦੀ ਫਿਰ ਪਾਪਾਂ ਵਾਲੇ ਪਾਸੇ ਵੀ ਖਿੱਚ ਕੇ ਲੈ ਜਾਂਦੀ ਹੈ। ਮੇਰੀ ਬੇਨਤੀ ਹੈ ਲਾਲਚ ਮਨਸਾ ਆਸਾ ਤੇ ਤ੍ਰਿਸ਼ਨਾ ਗੁਰੂ ਸਾਹਿਬ ਨੇ ਆਪਣੇ ਤੇ ਚੁਕਾਇਆ। ਥੋੜਾ ਜਿਹਾ ਅਸੀਂ ਬਚਨ ਦੇਖ ਲਈਏ ਫਿਰ ਮੈਂ ਇਸੇ ਵਿਸ਼ੇ ਤੇ ਆਵਾਂਗਾ। ਗੁਰੂ ਅਰਜੁਨ ਸਾਹਿਬ ਨੇ ਜਦੋਂ ਲਾਲਚ ਦੀ ਵਿਆਖਿਆ ਕੀਤੀ ਤੇ ਮੇਰਾ ਖਿਆਲ ਜੋ ਕੁਝ ਅਸੀਂ ਅੱਜ ਕਹਿੰਦੇ ਪਿਆ ਨਾ ਭਰਾ ਨੂੰ ਭਰਾ ਪਿਆ ਮਾਰਦਾ। ਕੱਲ ਵੀ ਡਾਕਟਰ ਮੈਂ ਰਿਪੋਰਟ ਕੀਤਾ ਉਦਨ ਨਸ਼ਾ ਕਿਉਂ ਹੈ, ਅਸਲ ਚ ਇਹ ਵੀ ਕੁੱਤੇ ਲਾਲਚ ਨਾਲ ਜੁੜਿਆ, ਇਜ਼ੀ ਮਨੀ ਹੈ ਨਾ। ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ 5 ਸਾਲ ਸਿਰਫ ਪੈਸਾ ਇਕੱਠਾ ਕਰਦੀਆਂ ਨੇ 3 ਮਹੀਨੇ ਚੋਣਾਂ ਵਿੱਚ ਉਡਾਣ ਵਾਸਤੇ ਤੇ ਅਗਲੇ 5 ਸਾਲ ਸਥਾਪਿਤ ਹੋਣ ਵਾਸਤੇ। ਇਹ ਸਾਰੀਆਂ ਚੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਸਮੱਸਿਆ ਸਾਡੇ ਅੰਦਰ ਲਾਲਚ ਕੁੱਤੇ ਦੀ ਹੈ। ਉਹ ਸ਼ਬਦ ਥੋੜਾ ਜਿਹਾ ਚਾਰਕ ਤੁਕਾਂ ਪੜ੍ਹ ਲਓ, ਹੇ ਲੋਭਾ ਲੰਪਟ ਸੰਗ ਸਿਰਮੋਰ ਹੈ ਸਲੋਕ। ਹੇ ਲੋਭਾ ਹੇ ਲਾਲਚ, ਲੰਪਟ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਪਕੜਨਾ ਜਾਂ ਪ੍ਰਵਿਰਤ ਹੋਣਾ। ਹੇ ਲੋਭਾ ਲੰਪਟ ਸੰਗ ਸਿਰਮੋਰ ਹੈ, ਸਿਰਮੋਰਹ ਦਾ ਅਰਥ ਹੁੰਦਾ ਸ਼੍ਰੋਮਣੀ ਜਿਹੜੇ ਸਿਰੇ ਦੇ ਨੇ। ਹੇ ਲਾਲਚ, ਜਿਹੜੇ ਬੰਦੇ ਇੱਥੇ ਆਪਣੇ ਆਪ ਨੂੰ ਮੁਖੀ ਕਹਿੰਦੇ ਨੇ, ਆਗੂ ਕਹਿੰਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਸਾਡੇ ਵਰਗਾ ਬੰਦੇ ਕੋਈ ਨਹੀਂ ਨੇਤਾ, ਮਹਾਰਾਜ ਕਹਿੰਦੇ ਨੇ ਵਾਹ ਉਹ ਲਾਲਚ, ਏਡੇ ਏਡੇ ਆਪਣੇ ਆਪ ਨੂੰ ਕਹਿੰਦੇ ਸ਼੍ਰੋਮਣੀ ਬੰਦੇ ਵੀ ਤੇਰੀਆਂ ਲਹਿਰਾਂ ਦੇ ਵਿੱਚ ਲੰਪਟ ਹੋਏ ਬੈਠੇ ਆ। ਇਹ ਸਦੀਆਂ ਪਹਿਲਾਂ ਮਹਾਰਾਜ ਕਹਿ ਰਹੇ। ਹੁਣ ਸੁਣਿਓ ਅਗਲੀਆਂ ਜਿਹੜੀਆਂ ਤੁਕਾਂ ਨੇ, ਮੇਰਾ ਖਿਆਲ ਹੈ ਸਾਰਾ ਇਸ ਸਲੋਕ ਵਿੱਚ ਉੱਤਰ ਮਿਲ ਜਾਣ। ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲ ਤੇ, ਤੇਰੀਆਂ ਲਹਿਰਾਂ ਵਿੱਚ ਕਲੋਲ ਕਰਦੇ ਨੇ, ਤੇਰੀ ਇੱਕ ਲਹਿਰ ਨੀ ਅਨੇਕਾਂ ਲਹਿਰਾਂ ਨੇ। ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰ। ਤੂੰ ਜਿਹੜੇ ਜੀਵ ਨੇ ਨਾ ਇਹਨਾਂ ਨੂੰ ਕਈ ਤਰੀਕਿਆਂ ਨਾਲ ਧਾਵਾ ਬੋਲਣਾ ਇਹਨਾਂ ਤੇ, ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬੋ ਡੋਲ ਤੇ। ਜਦੋਂ ਤੂੰ ਕਿਸੇ ਤੇ ਕਬਜ਼ਾ ਕਰਨਾ ਬੰਦੇ ਡੋਲਣ ਲੱਗ ਪਿਆ। ਅਗਾ ਜੀ ਰਿਸ਼ਤੇ ਤੇ ਹੈਗੇ ਆ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਲਾਲਚ ਸਾਹਮਣੇ ਕੋਈ ਰਿਸ਼ਤਾ ਨਹੀਂ ਹੁੰਦਾ, ਲਾਲਚ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਅਗਲੀ ਤੁਕ ਸੁਣਿਓ, ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬੋ ਡੋਲ ਤੇ, ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਹੁਣ ਇਸ ਤੁਕ ਵਿੱਚ ਸਭ ਕੁਝ ਆ ਗਿਆ। ਨੱਚ ਮਿੱਤਰੰ, ਲਾਲਚੀ ਬੰਦਾ ਕਦੀ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ। ਇਹ ਮੇਰੀ ਬੇਨਤੀ ਹੈ, ਕਿਤੇ ਵੀ ਹੋਵੇ ਇੱਥੋਂ ਤੱਕ ਮਿੱਤਰ ਛੱਡੋ, ਲਾਲਚੀ ਬੰਦਾ ਪੁੱਤਰ ਵੀ ਨਹੀਂ ਹੋ ਸਕਦਾ। ਲਾਲਚੀ ਬੰਦਾ ਕਦੀ ਰਿਸ਼ਤਾ ਨਹੀਂ ਪਾਲਦਾ ਹੁੰਦਾ, ਉਹਦੇ ਵਾਸਤੇ ਸਿਰਫ ਆਪਣੀਆਂ ਇੱਛਾਵਾਂ ਦੀ ਪੂਰਤੀ, ਆਪਣੀ ਇੱਛਾ ਦੀ ਪੂਰਤੀ ਲਈ ਉਹ ਹਰ ਰਿਸ਼ਤੇ ਨੂੰ ਦਾਅ ਉਤੇ ਲਾ ਦਿੰਦਾ ਹੈ। ਨੱਚ ਮਿੱਤਰੰ ਨੱਚ ਇਸ਼ਟੰ, ਕਈ ਸੱਜਣਾਂ ਨੇ ਇਸ਼ਟ ਦਾ ਅਰਥ ਇੱਥੇ ਗੁਰੂ ਕੀਤਾ, ਪਰ ਮੈਂ ਕਹਾਂਗਾ ਇਹਦਾ ਅਰਥ ਜੇ ਪਿਆਰਾ ਕਰੀਏ ਤੇ ਚੰਗਾ ਰਹੇਗਾ। ਇੱਕ ਸ਼ਬਦ ਇੱਠ, ਇਸ਼ਟ ਦਾ ਅਰਥ ਗੁਰੂ ਵੀ ਹੁੰਦਾ, ਉਹਦੇ ਵਾਸਤੇ ਕੋਈ ਮਿੱਤਰ ਨਹੀਂ, ਉਹਦੇ ਵਾਸਤੇ ਕੋਈ ਪਿਆਰਾ ਨਹੀਂ। ਨੱਚ ਮਿੱਤਰੰਗ ਨੱਚ ਇਸ਼ਟੰ ਨੱਚ ਬਾਂਧਵ, ਉਹਦੇ ਲਈ ਕੋਈ ਬਾਂਧਵ ਰਿਸ਼ਤੇਦਾਰ ਨਹੀਂ। ਨੱਚ ਮਾਤ ਪਿਤਾ ਤਬ ਲੱਜਿਆ, ਲਾਲਚੀ ਬੰਦਾ ਇੱਥੋਂ ਤੱਕ ਜਿਸ ਬਾਪ ਦੇ ਘਰ ਚ ਪੈਦਾ ਹੋਇਆ, ਜਿਸ ਮਾਂ ਦੇ ਸਥਾਨਾਂ ਦਾ ਤੁੰਦ ਚੁੰਗਿਆ, ਉਹਨਾਂ ਦੀ ਵੀ ਸ਼ਰਮ ਕਦੀ ਨਹੀਂ ਕਰਦਾ ਹੁੰਦਾ। ਕਿੱਡੀ ਪਰਬਲੀ ਬਿਰਤੀ ਇਹਨੂੰ ਗੁਰੂ ਸਾਹਿਬ ਕਹਿੰਦੇ, ਕਿਹਨੂੰ ਦੱਸਾਂ ਦੁੱਖ, ਕਿਹਨੂੰ ਜਾ ਕੇ ਆਪਣੇ ਅੰਦਰ ਦੀ ਪੀੜਾ ਦੱਸਾਂ। ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਗਿਆਨੀ ਪ੍ਰਤਾਪ ਸਿੰਘ ਹੁਣੀ ਇਹ ਸਾਡੇ ਹੋਏ ਨੇ ਸਿੰਘ ਸਾਹਿਬ, ਉਹਨਾਂ ਨੇ ਗੁਰਮੁਖੀ ਵਿੱਚ ਕਾਫੀ ਜ਼ਿਆਦਾ ਲਿਟਰੇਚਰ ਲਿਖਿਆ, ਤੇ ਕਿਉਂਕਿ ਕਾਫੀ ਜ਼ਿਆਦਾ ਉਹਨਾਂ ਮਿਹਨਤ ਕੀਤੀ। ਇੱਕ ਉਹਨਾਂ ਦੀ ਕਿਤਾਬ ਹੈ ਸੰਸਾਰ ਦਾ ਇਤਿਹਾਸ, ਸੰਸਾਰ ਦਾ ਧਾਰਮਿਕ ਇਤਿਹਾਸ, ਬੜਾ ਬੜਾ ਸੋਹਣਾ ਜੀ, ਹਰ ਬੰਦੇ ਨੂੰ ਸਮਝ ਪੈ ਜਾਂਦੀ ਵੀ ਦੁਨੀਆਂ ਚ ਧਰਮ ਕੀ ਨੇ, ਧਾਰਮਿਕ ਇਤਿਹਾਸ। ਮੈਨੂੰ ਲੱਗਦਾ ਉਹਨਾਂ ਨੇ ਕਾਫੀ ਜ਼ਿਆਦਾ ਦਰਸ਼ਨ ਦਿਗਦਰਸ਼ਨ, ਇੱਕ ਕਿਤਾਬ ਹੈ ਰਾਹੁਲ ਸੰਕਰਤਾਇਨ ਦੀ, ਇਹ ਵੀ ਬੜਾ ਵੱਡਾ ਵਿਦਵਾਨ ਹੋਇਆ, ਹਿੰਦੀ ਚ ਹੈ। ਸਾਰੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਪਦਤੀਆਂ ਨੇ ਧਰਮ ਦੀਆਂ, ਸਾਰੀਆਂ ਦੀਆਂ ਸਾਰੀਆਂ ਉਸ ਕਿਤਾਬ ਚ ਨੇ, ਬੜਾ ਔਖੀ ਬੜੀ ਪੜ੍ਹਨੀ ਹਿੰਦੀ। ਉਹਨਾਂ ਨੇ ਗੁਰੂ ਸਾਹਿਬ ਦਾ ਇਤਿਹਾਸ ਵੀ ਲਿਖਿਆ, ਗੁਰਮਤ ਫਿਲੋਸਫੀ ਗਿਆਨੀ ਪ੍ਰਤਾਪ ਸਿੰਘ ਹੋਣਾ ਲਿਖੀ ਹੈ, ਜੋ ਮੈਂ ਬੋਲ ਰਿਹਾ। ਉਸ ਤੋਂ ਅੱਗੇ ਜੇ ਕਿਸੇ ਨੇ ਇਸ ਗੂੜ ਵਿਸ਼ੇ ਦਾ ਇਹ ਜਿਹੜੇ ਗੂੜ ਵਿਸ਼ੇ ਅਸੀਂ ਪੜ੍ਹ ਰਹੇ ਹਾਂ ਕਾਮ ਕ੍ਰੋਧ ਲੋਭ ਮੋਹ ਦੂਜਾ ਤੀਜਾ ਸਾਰੇ ਜੇ ਕਿਸੇ ਨੇ ਅੱਤ ਦੀ ਗਹਿਰਾਈ ਚ ਜਾ ਕੇ ਇਸ ਵਿਸ਼ੇ ਤੇ ਕਿਤਾਬ ਨਿੱਠ ਕੇ ਲਿਖੀ ਤੇ ਡਾਕਟਰ ਨੇਕੀ ਸਾਹਿਬ ਨੇ ਲਿਖੀ ਹੈ ਗੁਰਮਤ ਮਨੋਵਿਗਿਆਨ ਉਹਦਾ ਇੱਕ ਇੱਕ ਪੇਜ ਇੱਕ ਇੱਕ ਅਧਿਆਇ ਹੈ ਮੈਂ ਉਸ ਕਰਕੇ ਉਹਨਾਂ ਦਾ ਜ਼ਿਕਰ ਕਰ ਰਿਹਾ ਕਿਉਂਕਿ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਅੱਜ ਮੈਂ ਕਾਮ ਕ੍ਰੋਧ ਲੋਭ ਤੇ ਬੋਲਾਂਗਾ ਯਾਦ ਰੱਖਿਓ ਮੈਨੂੰ ਜਾਂ ਸ਼ਾਂਤ ਸ਼ਾਸਤਰ ਪੜ੍ਹਨਾ ਪਏਗਾ ਜਾਂ ਮੈਂ ਵੇਦਾਂਤ ਦੇ ਗ੍ਰੰਥ ਪੜ੍ਹਾਂਗਾ ਉਹਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਡਿਟੇਲ ਨਾਲ ਦਿੱਤੀਆਂ ਨੇ ਪਰ ਨੇਕੀ ਸਾਹਿਬ ਦੀ ਇਹ ਵਾਹਿਗੁਰੂ ਗੁਰਪੁਰਬ ਵਾਸੀ ਉਹਨਾਂ ਦੀ ਖੂਬਸੂਰਤੀ ਕਿਤਾਬ ਦੀ ਏਵੇ ਕਿਸੇ ਵੀ ਧਰਮ ਦਾ ਸ਼ਬਦ ਤੇ ਕਿਸੇ ਵੀ ਗ੍ਰੰਥ ਦਾ ਸ਼ਬਦ ਕੋਟ ਨਹੀਂ ਕੀਤਾ ਕੇਵਲ ਗੁਰਮਤ ਦੀਆਂ ਤੁਕਾਂ ਨੂੰ ਲੈ ਕੇ ਗੁਰਮਤ ਮਨੋਵਿਗਿਆਨ ਦੀ ਕਿਤਾਬ ਲਿਖੀ ਹੈ ਫੁਰਨਾ ਕੀ ਹੈ ਸੰਸਾ ਕੀ ਹੈ ਮਨ ਕੀ ਹੈ ਜ਼ਰੂਰ ਪੜਿਓ ਇਹਨੂੰ ਮੈਂ ਰੋਜ਼ ਆਪ ਨੂੰ ਇਸ਼ਾਰੇ ਕਰ ਰਿਹਾ ਇਹਨਾਂ ਚੀਜ਼ਾਂ ਬਾਰੇ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਲਿਖਦੇ ਆ ਕਿ ਦਾਰਾ ਸ਼ਿਕੋ ਨੇ ਸ਼ਾਹ ਜਾਂ ਜਿਉਂਦਾ ਸੀ ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਸਾਡੇ ਬੰਦੇ ਅੱਜ ਕੱਲ ਬਹੁਤ ਸਾਰੇ ਵਿਦਵਾਨ ਨੇ ਅਗਲੇ ਨਾਲ ਹੀ ਪੁੱਛਣ ਕਿੱਥੋਂ ਪੜਿਆ ਜੇ ਮੈਂ ਕਦੀ ਨਹੀਂ ਪੜਿਆ ਇਸ ਦੀ ਕਹਿਣਗੇ ਤੂੰ ਸਾਰਾ ਦਿਨ ਫੇਸਬੁੱਕ ਪੜ੍ਹਨਾ ਤੂੰ ਕਿੱਥੋਂ ਪੜ੍ਹਨਾ ਵੇਖੋ ਬੰਦਿਆਂ ਦੇ ਸਵਾਲ ਕਰਨ ਦੇ ਮੈਂ ਨੀ ਕਿਤੇ ਪੜਿਆ ਵੀ ਤੂੰ ਕੀ ਪੜ੍ਹਨਾ ਤੈਨੂੰ ਤਾਂ ਚਿੱਕਰ ਸੱਟਣ ਤੋਂ ਬਿਨਾਂ ਕੰਮ ਕੋਈ ਨੀ ਆਪਣੇ ਹੱਥ ਵੇਖ ਤੂੰ ਕਿਵੇਂ ਭਰੇ ਪਏ ਆ ਉਸ ਜਿਹੜਾ ਗੁਰੂ ਸਾਹਿਬ ਦਾ ਇਤਿਹਾਸ ਹੈ ਉਹਦੇ ਵਿੱਚ ਉਹ ਲਿਖਦੇ ਨੇ ਕਿ ਇੱਕ ਤਾਂ ਜ਼ਿਕਰ ਕਰਨਾ ਸ਼ੇਰ ਵੀ ਦਿੱਤਾ ਕਿ ਸ਼ਾਹਜਹਾਂ ਅਦੇ ਜਿਉਂਦਾ ਹੈ ਤੇ ਦਾਰਾ ਸ਼ਿਕੋ ਨੇ ਆਪਣੇ ਮਹਿਲ ਦੇ ਵਿੱਚ ਆਦਮ ਕੱਦ ਦਾ ਸ਼ੀਸ਼ਾ ਲਾਇਆ ਬੰਦੇ ਦੇ ਕੱਦ ਦਾ ਦਰਪਣ ਸ਼ੀਸ਼ਾ ਲਾਇਆ ਸਾਰਾ ਪਰਿਵਾਰ ਉਹਨਾਂ ਸੱਦਿਆ ਸਾਰੇ ਜੀ ਅੰਦਰ ਨੇ ਤੇ ਔਰੰਗਜ਼ੇਬ ਜਿੱਥੇ ਜੁੱਤੀਆਂ ਸਨ ਬੱਚਾ ਸੀ ਉੱਥੇ ਬੈਠਾ ਹੋਇਆ ਉਹਨਾਂ ਬਾਹਰ ਆਏ ਉਹਨਾਂ ਦੇਖਿਆ ਵੀ ਸਾਰੇ ਬੱਚੇ ਜਿਹੜੇ ਨੇ ਮੇਰੇ ਅੰਦਰ ਨੇ ਬੇਗਮਾਂ ਨੇ ਇਹ ਕਿਉਂ ਨਹੀਂ ਆਇਆ ਪੁੱਛਦੇ ਆ ਕਹਿੰਦੇ ਆ ਮੌਲਵੀ ਸਾਹਿਬ ਆਪ ਅੰਦਰ ਕਿਉਂ ਨਹੀਂ ਆਏ ਕਹਿੰਦਾ ਅੱਬਾ ਜਾਨ ਜੇ ਸਾਰੇ ਅੰਦਰ ਮਰ ਜਾਂਦੇ ਤੇ ਕੱਲ ਤਖ਼ਤ ਤੇ ਕੌਣ ਬੈਠਦਾ ਉਹਨੇ ਕਿਹਾ ਯਾ ਅੱਲਾ ਖੈਰ ਕਰੀ ਇਸ ਬੱਚੇ ਤੇ ਇਹ ਉਹਨਾਂ ਲਿਖਿਆ ਇਹਦਾ ਮਤਲਬ ਉਹ ਅੰਦਰ ਇੱਕ ਬੀਜ ਸ਼ੁਰੂ ਹੋ ਚੁੱਕਾ ਹੈ ਅਜੇ ਬਾਪ ਜਿਉਂਦਾ ਹੈ ਉਹ ਉੱਥੇ ਚੀਜ਼ ਉਹ ਸ਼ੁਰੂ ਹੋ ਚੁੱਕੀ ਇਸ ਲਈ ਇਹ ਗੱਲ ਕਹਿ ਰਹੀ ਹੈ ਕਿ ਇਹ ਸ਼ਬਦ ਕਹਿ ਦੇਣਾ ਕਿ ਅੱਬਾ ਜੇ ਸਾਰੇ ਮਰ ਜਾਣ ਤੇ ਕੱਲ ਨੂੰ ਤਖ਼ਤ ਤੇ ਕੌਣ ਬੈਠੇਗਾ ਕੌਣ ਬੈਠੇਗਾ ਤੇ ਸੱਚ ਜੋ ਗੁਰੂ ਅਰਜਨ ਦੇਵ ਨੇ ਕਿਹਾ ਉਹਦੇ ਜੀਵਨ ਚ ਦੇਖੋ ਉਹਦਾ ਪਿਓ ਕੋਈ ਹੈ ਤੁਸੀਂ ਸ਼ਾਇਦ ਦੇਖਿਆ ਹੋਣਾ ਤਾਜ ਮਹਿਲ ਨੂੰ ਦੇਖੋ ਤੇ ਸਾਹਮਣੇ ਲਾਲ ਕਿਲਾ ਦਿਸਦਾ ਆਗਰੇ ਵੀ ਇੱਕ ਲਾਲ ਕਿਲਾ ਹੈ ਔਰੰਗਜ਼ੇਬ ਨੇ ਬਾਪ ਨੂੰ ਉੱਥੇ ਕੈਦ ਕਰ ਦਿੱਤਾ ਉਹਨੇ ਕਿਹਾ ਸੀ ਮੈਨੂੰ ਕੈਦ ਉਸ ਕਮਰੇ ਚ ਕਰੀ ਜਿਹਦੀ ਖਿੜਕੀ ਖੁੱਲੇ ਤੇ ਮੈਂ ਮੁਮਤਾਜ਼ ਦਾ ਤਾਜ ਮਹਿਲ ਦੇਖ ਸਕਾਂ ਫਿਰ ਇੱਕ ਵਾਰ ਉਹਨੇ ਪੱਤਰਕਾਰ ਲਿਖੀ ਕਿ ਇਹ ਮੇਰੇ ਬੇਟੇ ਮੈਂ ਕਿਸੇ ਕਮਿਊਨਿਟੀ ਨੂੰ ਨਿੰਦ ਨਹੀਂ ਰਿਹਾ ਕਦੀ ਵੀ ਕੋਈ ਸੰਗਠਨ ਮਾੜਾ ਨਹੀਂ ਹੁੰਦਾ ਮਾੜੇ ਬੰਦੇ ਨਿੱਜ ਕਰਮਾਂ ਕਰਕੇ ਹੁੰਦੇ ਆ ਤੇ ਨਿੱਜ ਕਰਮਾਂ ਕਰਕੇ ਕਿਸੇ ਸਾਰੀ ਸੁਸਾਇਟੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਭ ਨੂੰ ਨਫ਼ਰਤ ਨਾ ਕਰੋ ਉਹਨੇ ਕਿਹਾ ਬੇਟਾ ਸ਼ੇਰ ਲਿਖਿਓ ਉਹਨੇ ਕਿ ਤੇਰੇ ਨਾਲ ਹਿੰਦੂ ਚੰਗੇ ਆ ਫਾਰਸੀ ਚ ਸ਼ਬਦ ਮੈਂ ਪੰਜਾਬੀ ਚ ਕਰ ਦੇਣਾ ਵੀ ਤੇਰੇ ਨਾਲ ਹਿੰਦੂ ਚੰਗੇ ਆ ਉਹਨਾਂ ਦੇ ਪਿੱਤਰ ਮਰਿਆਂ ਨੂੰ ਕਈ ਸਾਲ ਹੋ ਗਏ ਪਰ ਮੈਂ ਫਿਰ ਬੇਨਤੀ ਕਰਾਂਗਾ ਮੈਂ ਕਥਾ ਚ ਹਵਾਲਾ ਦੇ ਰਿਹਾ ਲਾਲਚ ਦਾ ਮੈਂ ਪਿੱਤਰਾਂ ਦੇ ਪੂਜਾ ਨਹੀਂ ਕਹਿ ਰਿਹਾ ਉਹ ਕਹਿੰਦੇ ਤੇਰੇ ਨਾਲ ਚੰਗੇ ਜਿਹੜੇ ਘੱਟੋ ਘੱਟ ਮਰੇ ਕੋਈ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਤੂੰ ਕਿੰਨਾ ਬਦਕਿਸਮਤ ਤੇ ਜਿਉਂਦੇ ਪਿਓ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ ਤੂੰ ਕਾਹਦਾ ਧਰਮ ਕਮਾਉਣ ਲੱਗਾ ਉਸ ਦੀ ਸ਼ੈਤਾਨ ਉੱਤਰ ਦੇਖੋ ਕਹਿੰਦਾ ਅੱਬਾ ਜਿਸ ਸ਼ਾਹੀ ਨਾਲ ਤੂੰ ਮੈਨੂੰ ਚਿੱਠੀ ਲਿਖੀ ਸ਼ਾਹੀ ਪੀ ਲੈ ਤੇਰੀ ਪਿਆਸ ਬੁੱਝ ਜਾ ਇਹ ਕਿਹੜੀ ਚੀਜ਼ ਹੈ ਇਸ ਦੁਨੀਆਂ ਦੀ ਤਵਾਰੀ ਚ ਦੇਖਿਓ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਨਾ ਮੇਰਾ ਖਿਆਲ ਕਿ ਆਹ ਜੋ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ ਸ਼ਾਇਦ ਤੁਹਾਨੂੰ ਪੱਛਮ ਦਾ ਲਿਟਰੇਚਰ ਸੈਂਕੜੇ ਕਿਤਾਬਾਂ ਪੜ੍ਹ ਲਓ ਆਹ ਵਿਆਖਿਆ ਨਾ ਲੱਭੇ ਜਿਹੜੀ ਹੇ ਲੋਭਾ ਲੰਪੜ ਸੰਗ ਸਿਰਮੋਰੇ ਗੁਰੂ ਨੇ 5-4 ਤੁਕਾਂ ਦੇ ਵਿੱਚ ਲਿਖ ਦਿੱਤੀ ਕਹਿਣ ਲੱਗਾ ਤੂੰ ਇਹ ਪੀ ਲੈ ਫਿਰ ਕੀ ਉਹਨੇ ਬਾਪ ਦਾ ਰਿਸ਼ਤਾ ਪਾ ਲਿਆ ਕਿ ਉਹਨੇ ਭਰਾ ਨਹੀਂ ਮਾਰੇ ਕਿ ਉਹਨੇ ਧੀ ਨਹੀਂ ਮਾਰੀ ਕਿ ਉਹਨੇ ਜ਼ੁਲਮ ਨਹੀਂ ਕੀਤਾ? ਸੱਚ ਇਹ ਵੇ, ਮੇਰਾ ਖਿਆਲ ਇਹ ਆਪਣੇ ਵਿੱਚ ਵੀ ਝਾਤੀ ਮਾਰੀ ਹੈ ਅੱਜ ਕੱਲ ਵੀ, ਇੱਕ ਤਮੇ ਨੂੰ ਮੁੱਖ ਰੱਖ ਕੇ ਸਿਰਫ ਆਪਣੇ ਘਰ ਨੂੰ ਪ੍ਰਮੋਟ ਕਰਨ ਲਈ ਜਦੋਂ ਬੰਦਾ ਗੁਰੂ ਨੂੰ ਦਾਅ ਤੇ ਲਾ ਦਿੰਦਾ ਹੈ ਤੇ ਗੁਰੂ ਦੀਆਂ ਸੰਸਥਾਨਾਂ ਵੇਚਣ ਤੁਰ ਪੈਂਦਾ, ਉਦੋਂ ਸਮਝੋ ਲਾਲਚ ਹੀ ਹੋ ਰਿਹਾ ਹੈ। ਇੱਥੇ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਵਰਤੇ, ਮੈਂ ਕਹਿੰਦਾ ਇਹ ਸਾਡੇ ਅੰਦਰ ਦੀ ਅਵਸਥਾ ਗੁਰਦੇਵ ਕਹਿ ਰਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬੋ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਚਿਆ। ਅਗਾਂ ਜੀ ਅਕਰਨੰ ਕਰੋਤ ਅਖਾਦਿਆ ਖਾਦਿਅੰ ਅਸਾਜਿੰਗ ਸਾਜ ਸਮਝੇ, ਆ ਤਿੰਨ ਤੁਕਾਂ ਇੱਕ ਅਰਥ ਜ਼ਰੂਰ ਸੁਣੀਓ ਤਿੰਨ। ਅਕਰਨੰ ਕਰੋਤ, ਲਾਲਚੀ ਬੰਦਾ ਆਪਣੀ ਜ਼ਿੰਦਗੀ ਵਿੱਚ ਉਹ ਕਰਮ ਕਰ ਜਾਂਦਾ ਜਿਹੜੇ ਕਰਮ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਨੂੰ ਸ਼ਰਮਸਾਰ ਕਰੀ ਰੱਖਦੇ ਆ, ਜੋ ਨਹੀਂ ਕਰਨਾ ਉਹ ਕਰ ਦਿੰਦਾ। ਅਕਰਨੰ ਕਰੋਤ ਅਖਾਦਿਆ ਖਾਦਿਅੰ, ਜਿਹੜੀ ਚੀਜ਼ ਨਹੀਂ ਖਾਣੀ ਲਾਲਚੀ ਬੰਦਾ ਉਹਦਾ ਵੀ ਸੇਵਨ ਕਰਦਾ ਹੈ। ਅਸਾਜਿਆ ਸਾਜ ਸਮਝਿਅੰ, ਉਹ ਸੱਚੀ ਮੁੱਚੀ ਇਹੋ ਜਿਹਾ ਅਡੰਬਰ ਇਹੋ ਜਿਹਾ ਸਮਾਜ ਰਚ ਜਾਂਦਾ ਹੈ ਜਿਹੜਾ ਸਮਾਜ ਚੰਗੇ ਸਮਾਜ ਦੀ ਤਬਾਹੀ ਕਰਕੇ ਚਲਾ ਜਾਂਦਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਲਾਲਚ ਇਸ ਤਰ੍ਹਾਂ। ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ ਕਿ ਸਤਿਗੁਰੂ ਅੱਜ ਸਾਨੂੰ ਸਮਝਾਉਂਦੇ ਪਏ ਆ ਕਿ ਇਹ ਲਾਲਚ ਇੱਕ ਸਵਾਨ ਦੋ ਸਵਾਨੀ ਨਾਲ, ਮੈਂ ਚਲੋ ਇਹ ਗੱਲ ਲੁਕਾਵਾਂਗਾ ਨਹੀਂ, ਜੇ ਮੇਰੇ ਚ ਔਗਣ ਕਹਿ ਮੈਂ ਮੰਨਦਾ ਵਾਂ, ਪਰ ਮੈਂ ਕਹਿੰਦਾ ਔਗਣ ਨੂੰ ਸਵੀਕਾਰ ਕਰਨਾ ਵੀ ਗੁਣਾਂ ਦਾ ਇੱਕ ਪਹਿਲਾ ਸਟੈਪ ਹੈ। ਇੱਕ ਸ਼ਬਦ ਤੁਸੀਂ ਸ਼ਲੋਕ ਪੜ੍ਹਦੇ ਹੋ ਆਸਾ ਕੀ ਵਾਰ ਚ, ਲਾਲਚ ਦਾ ਪਤਾ ਰਾਜ ਕੀ ਹੈ? ਰਾਜਾ ਹੈ, ਇਹਦਾ ਬੜਾ ਵੱਡਾ ਸਲਤਨਤ, ਇਹਦੇ ਢਾਡੀ ਵੀ ਹੈਗੇ ਨੇ, ਇਹਦੇ ਕਥਾਵਾਚਕ ਵੀ ਨੇ, ਇਹਦੇ ਪੰਡਿਤ ਵੀ ਨੇ। ਲਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹਿਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਹੁਣ ਪਹਿਲੇ ਇਹਦੇ ਥੋੜੇ ਜਿਹੇ ਅਰਥ, ਲਭ ਪਾਪ ਦੋ ਰਾਜਾ ਮਹਿਤਾ, ਇਹ ਦੋ ਸ਼ਬਦ ਨੇ ਲਭ ਔਰ ਪਾਪ, ਇੱਕ ਸ਼ਬਦ ਰਾਜਾ ਇੱਕ ਮਹਿਤਾ, ਮਹਿਤਾ ਦਾ ਅਰਥ ਵਜ਼ੀਰ ਕਾਰਦਾਰ ਕਰ ਰਹੀ, ਜੇ ਮਹਿਤਾ ਕਾਲੂ ਜੀ ਕਹਿੰਦੇ ਹਜ਼ੂਰ ਕਹਿੰਦੇ ਨੇ ਬੰਦੇ ਦੇ ਅੰਦਰ ਦੀਆਂ ਬਿਰਤੀਆਂ ਦੇਖੋ, ਲਾਲਚ ਜਿਹੜਾ ਹੈ ਉਹ ਰਾਜਾ ਬਣਿਆ ਬੈਠਾ ਹੈ ਤੇ ਪਾਪ ਵਜ਼ੀਰ ਹੈ, ਕਿਉਂਕਿ ਇਸ ਵਜ਼ੀਰ ਤੋਂ ਬਿਨਾਂ ਰਾਜੇ ਦੀ ਪੂਰਤੀ ਨਹੀਂ ਹੋਣੀ, ਇਹਦੇ ਲਈ ਪਾਪ ਹੋਣਾ ਜ਼ਰੂਰੀ ਹੈ। ਲਭ ਪਾਪ ਦੋ ਰਾਜਾ ਮਹਿਤਾ, ਤੇ ਇਹਨਾਂ ਦਾ ਜਿਹੜਾ ਚੌਧਰੀ ਪਤਾ ਕੌਣ ਹੈ? ਕੂੜ, ਝੂਠ ਲਾਲਚ ਵਿੱਚ ਸਹਾਇਤਾ ਦਿੰਦਾ, ਪਾਪ ਤੇ ਝੂਠ। ਲਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ ਕਾਮ ਨੇਬ ਨਾਇਬ ਚੋਬਦਾਰ ਸਲਾਹਕਾਰ। ਕਹਿਣ ਲੱਗੇ ਇਹ ਵੀ ਜਦੋਂ ਚਾਰੇ ਇਕੱਠੇ ਹੋ ਜਾਂਦੇ ਨੇ, ਤਿੰਨੇ ਚਾਰੇ ਲਭ ਪਾਪ ਕੂੜ, ਫਿਰ ਕਹਿੰਦੇ ਨੇ ਕਾਮ ਨੂੰ ਪੁੱਛੋ ਇਹਦੀ ਸਲਾਹ ਲਈਏ ਕੀ ਕਰਨਾ ਹੈ। ਮਹਾਰਾਜ ਕਹਿੰਦੇ ਕਿਹਨੂੰ ਆਪਣੀ ਗੱਲ ਦੱਸਾਂ, ਮੇਰੇ ਘਰ ਹੋ ਕੀ ਗਿਆ ਹੈ, ਬਿਰਤਾ ਕਹੁ ਕੌਣ ਸਿਉ ਮਨ ਕੀ। ਲਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਅੱਗੇ ਜੀ ਅੰਧੀ ਰਈਅਤ, ਅੰਨੀ ਦੁਨੀਆ ਹੋਏ, ਰਈਅਤ ਦਾ ਅਰਥ ਪਰਜਾ ਹੁੰਦਾ, ਇੱਥੇ ਪਰਜਾ ਦਾ ਅਰਥ ਆ ਕਰਾਂਗੇ, ਅੱਖਾਂ ਕੰਨ ਨੱਕ ਜੀਭ, ਇਹ ਪਰਜਾ ਵਿਚਾਰੀ ਕੀ ਕਰੂਗੀ? ਜਦੋਂ ਅੰਦਰ ਹੀ ਜਿਹੜਾ ਕੰਟਰੋਲ ਕਰਨ ਵਾਲੇ ਉਹ ਬੇਈਮਾਨ ਸਾਰੇ ਨੇ। ਅੰਧੀ ਰਈਅਤ ਗਿਆਨ ਵਿਖਾਉਣੀ ਭਾਏ ਭਰੇ ਮੁਰਦਾਰ, ਫਿਰ ਜਦੋਂ ਇਹ ਬਿਰਤੀਆਂ ਅੰਦਰ ਅਸਰ ਕਰਦੀਆਂ ਨੇ ਫਿਰ ਲੋਕਾਂ ਵਿੱਚ ਇਹ ਕਿਵੇਂ ਜਾਂਦੀਆਂ ਨੇ? ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ। ਵਾਹਿਗੁਰੂ ਜੀ ਇਹਨੂੰ ਪਹਿਲੀਆਂ ਤੁਕਾਂ ਤੋਂ ਵਾਹ ਕਰਕੇ ਅਰਥ ਨਹੀਂ ਕਰਨੇ, ਜਦੋਂ ਇਹ ਬਿਰਤੀਆਂ ਅੰਦਰ ਆ ਜਾਣ ਮੇਰੇ ਵਰਗਾ ਗਿਆਨ ਘੋਟੀ ਜਾਂਦਾ ਤੇ ਨੱਚਦਾ ਪਿਆ, ਕਿਉਂਕਿ ਉਹ ਅੰਦਰ ਵਾਲੇ ਫੁਰਨੇ ਨੇ ਚਾਹੁੰਦੇ ਨੇ ਵੀ ਕਿੱਥੋਂ ਇੱਥੋਂ ਚਾਰ ਟੱਕੇ ਇੱਥੋਂ ਚਾਰ ਟੱਕੇ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਿਹਾ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ। ਇਹ ਪੂਰਾ ਐਕਟਰਾਂ ਵਾਲਾ ਕੰਮ ਹੁੰਦਾ ਜੀ, ਕਿਸੇ ਦੇ ਤਰਕ ਨਹੀਂ, ਕੱਲੇ ਇਸ ਗਿਆਨੀ ਦਾ ਅਰਥ ਆਪਣੇ ਕਥਾਵਾਚਕ ਨਾ ਲਿਆ ਜੇ, ਇਹ ਸਾਰੇ ਗਿਆਨੀ ਆ ਜਾਏ ਸਾਰੇ ਧਰਮਾਂ ਦੇ। ਮੈਂ ਬੜੇ ਬੰਦੇ ਵੇਖਿਆ ਵੀ ਸੁਣੇ ਵੀ ਆ ਵੀ ਜਦੋਂ ਸਟੇਜ ਤੇ ਜਾਣਾ ਮੇਕਅਪ ਵਗੈਰਾ ਚੋਖਾ ਕਰਦੇ ਆ, ਕਿਉਂ ਜੀ ਜਦੋਂ ਬੋਲੀਏ ਤੇ ਚਿਹਰੇ ਤੋਂ ਲਾਲੀ ਭਖੇ ਤੇ ਭੁਲੇਖਾ ਪੈ ਦੇ ਅੰਦਰ ਨਾਮ ਪਿਆ ਚੱਲਦਾ ਹੈ। ਇਹ ਗੁਰੂ ਸਾਹਿਬ ਨੇ ਕਿਹਾ ਅੱਖਲ ਭੀਤਰ ਤੇਲ ਕੋ ਡਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ। ਗੁਰੂ ਗੋਬਿੰਦ ਸਿੰਘ ਕਹਿੰਦੇ ਸਟੇਜ ਤੇ ਬੋਲਣ ਜਾਣਾ, ਸਰੋਂ ਦਾ ਤੇਲ ਥੋੜਾ ਥੋੜਾ ਲਾ ਆਉਂਦੇ ਆ, ਉਹ ਸਰੋਂ ਦਾ ਤੇਲ ਚੰਗਾ ਕੱਚੀ ਕਹਾਣੀ ਦਾ ਲਾਇਆ ਹੋਵੇ ਤੇ 2 ਘੰਟੇ ਤੇ ਪਾਣੀ ਕੋਈ ਨੀ ਅੜਦਾ। ਬਾਬਾ ਜੀ ਕਹਿੰਦੇ ਆ ਜੇ ਆ ਗਿਆਨੀ ਨੱਚਿਆ ਹੈ। ਆਖਨ ਭੀਤਰ ਤੇਲ ਕੋ ਡਰ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖਨ ਨੀ ਸੇਵਕ ਤਾਂ ਇਹ ਪਰੋਸ ਪ੍ਰਸਾਦ ਜਮਾਵੇ। ਪਤਾ ਲੱਗ ਗਿਆ ਵੀ ਇਹ ਬੰਦਾ ਇਹ ਚੰਗੇ ਪੈਸੇ ਦਿੰਦਾ ਹੈ। ਫਿਰ ਉਹਦੇ ਲਈ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਬ੍ਰਹਮ ਗਿਆਨ ਦੇ ਸ਼ਬਦ ਨੇ ਸਾਰੇ ਉਹਦੇ ਉੱਤੇ ਠੋਕ ਦੇਣੇ। ਅਰਦਾਸ ਅਰਦਾਸ ਚ ਫਰਕ ਹੈ ਸਾਡਾ ਤੇ। ਜਿਹੜਾ ਚੋਖੇ ਪੈਸੇ ਦਿੰਦਾ ਉਹਦੀ ਅਰਦਾਸ ਲਮਕਾ ਦਿੰਦੇ, ਜਿਹੜਾ ਥੋੜਾ ਦਿੰਦਾ ਹੈ ਬਾਬਾ ਨਾਨਕ ਹੈ ਤੇ ਮੇਰ ਕਰੇ। ਮੈਂ ਸੱਚੀ ਕਹਿਣਾ ਇਹ ਕੀ ਚੀਜ਼ ਹੈ। ਮੈਂ ਤਾਂ ਕਹਿ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਇਹ ਸ਼ਬਦ ਤੂੰ ਸਾਡੀ ਅਵਸਥਾ, ਮੈਂ ਆਪਣੀ ਕਹਾਂਗਾ ਸਾਡਾ ਸ਼ਬਦ ਕਿਹਾ ਜੀ ਤੁਸੀਂ। ਗਿਆਨੀ ਨੱਚੇ ਵਾਜੇ ਵਾਹਵੇ ਰੂਪ ਕਰੇ ਸ਼ਿੰਗਾਰ, ਅੱਗੇ ਢਾਡੀ ਆ ਗਏ ਉੱਚਾ ਕੂਕੇ ਵਾਦਾ ਗਾਵੇ। ਵਾਦਾ ਦਾ ਮੀਨਸ ਵਾਰਾਂ ਵੀ ਗਏ ਤੇ ਵਾਦਾਂ ਦਾ ਅਰਥ ਹੈ ਜੋਧਿਆਂ ਦੀਆਂ ਵਾਦ ਵਿਵਾਦ ਦੀਆਂ ਸਾਗੀਆਂ ਸੁਣਾਣੀਆਂ। ਪਹਿਲਾਂ ਨਹੀਂ ਸੀ ਉੱਚਾ ਕੂਕ ਦੇ ਸਿੱਖਾਂ ਚ, ਉਹ ਸੁਣ ਕੇ ਕਈ ਵਾਰੀ ਢਾਡੀ ਸਿੰਘ ਗੁੱਸਾ ਕਰਦੇ ਮੈਂ ਗੁੱਸਾ ਨਾ ਕਰਿਓ, ਪਹਿਲਾਂ ਨਹੀਂ ਸਨ ਕੂਕ ਦੇ। ਕਦੀ ਤੁਸੀਂ ਸੀਤਲ ਸਾਹਿਬ ਨੂੰ ਸੁਣਿਆ, ਸੋਹਣ ਸਿੰਘ ਜੀ ਨੂੰ, ਮੂਲਾ ਸਿੰਘ ਪਾਖਰਪੁਰੀ ਸੁਣਿਆ ਢਾਡੀ, ਇਹ ਜਾ ਚੁੱਕੇ ਆ। ਦਿਲਬਰ ਸਾਹਿਬ ਸੁਣੇ, ਦਿਲਬਰ ਸਾਹਿਬ ਦੀ ਸੁਰ ਉੱਚੀ ਸੀ ਪਰ ਇਸ ਤਰ੍ਹਾਂ ਚਿੰਗਾੜਾ ਨਹੀਂ ਸਨ ਮਾਰਦੇ। ਗੁਰੂ ਸਾਹਿਬ ਸਦੀਆਂ ਪਹਿਲਾਂ ਕਹਿ ਗਏ ਵੀ ਆਹ ਕੁਝ ਹੋਵੇਗਾ, ਗਿਆਨੀ ਡਾਂਸ ਕਰਨਗੇ, ਕਲਾਕਾਰ ਹੋਣਗੇ ਤੇ ਦੂਜੇ ਕੀ ਕਰਨਗੇ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਉੱਚਾ ਕੂਕੇ ਵਾਦਾ ਗਾਵੇ ਜੋਧਾਂ ਕਾ ਵਿਚਾਰ। ਅੱਗੇ ਲਿਖਾਰੀ ਆ ਗਏ, ਮੂਰਖ ਪੰਡਿਤ ਇਕਮਤ ਹੁਜਤ। ਪੰਡਿਤ ਮੂਰਖ ਹੋ ਜਾਏਗਾ, ਉਹਦੇ ਵੈਸੇ ਪੰਡਿਤ ਬ੍ਰਾਹਮਣ ਨਹੀਂ ਹੁੰਦਾ, ਪੰਡਿਤ ਕੋਈ ਵੀ ਹੋ ਸਕਦਾ। ਪੰਡਿਤ ਦਾ ਅਰਥ ਹੈ ਵਿਦਵਾਨ। ਮੈਂ ਇੱਕ ਵਾਰ ਕਿਹਾ ਸੀ ਜੀ ਜਿੰਨੇ ਸ਼ਬਦ ਪਖੰਡੀ ਹੋ ਚੁੱਕੇ ਸਨ ਨਾ, ਮੇਰੇ ਗੁਰੂ ਨਾਨਕ ਨੇ ਲੈਣੇ ਤੋਂ ਚਿੱਕੜ ਚੋਂ ਕਟੋਰਾ ਨਹੀਂ ਕਢਾਇਆ, ਜਿੰਨੇ ਚੰਗੇ ਗੁਣ ਵਾਲੇ ਨਾਂ ਸਨ ਗੁਰੂ ਨਾਨਕ ਨੇ ਸਾਰੇ ਚਿੱਕੜ ਚੋਂ ਕੱਢ ਕੇ ਨਿਰਮਲ ਕਰਕੇ ਰੱਖ ਦਿੱਤੇ ਆ। ਪੰਡਿਤ ਸ਼ਬਦ ਉਂਝ ਵੈਸੇ ਦਾ ਪਾਠ ਗੁਰਮੁਖੋ ਕਦੀ ਪੰਡਿਤ ਨਹੀਂ ਕਰਨਾ। ਇਹ ਭਾਈ ਸਾਹਿਬ ਬੈਠਿਆ, ਉਹ ਜਿਹੜੀ ਸਿਹਾਰੀ ਲੱਗੀ ਉਹਨੂੰ ਹਰ ਹਾਲਤ ਵਿੱਚ ਬੋਲਣਾ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸ਼ੁੱਧ ਹੈ, ਰਾਮ ਰਾਮ ਨਾਮ ਰਸ ਸਾਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਹਜ਼ੂਰ ਨੇ ਉੱਥੇ ਸ਼ਬਦ ਵਰਤਿਆ, ਕਹਿਣ ਲੱਗੇ ਮੂਰਖ ਪੰਡਿਤ। ਪੰਡਿਤ ਵਿਦਵਾਨ ਤੇ ਮੂਰਖ ਕਿਉਂ ਜੀ? ਕਹਿਣ ਲੱਗੇ ਇਹ ਵੀ ਪੈਂਤੜਾ ਬਦਲ ਜਾਂਦਾ ਹੈ, ਇਹ ਵੀ ਖੁਜਤਾਂ ਕਰਨ ਲੱਗ ਪੈਂਦਾ ਹੈ, ਆਪਣੀ ਜਿਸ ਧੜਾ ਵੇਖਿਆ ਉਧਰ ਉਧਰ ਹੀ ਆਪਣਾ ਆਪ ਝੁਕਾ ਦਿੱਤਾ। ਮੂਰਖ ਪੰਡਿਤ ਹਿਕਮਤ ਖੁਜਤ ਸੰਜੈ ਕਰੇ ਪਿਆਰ, ਮਾਇਆ ਇਕੱਠੀ ਕਰ ਲਈ ਕਰ ਰਿਹਾ ਪਿਆਰ। ਧਰਮੀ ਧਰਮ ਖਰੇ ਗਵਾਵੇ, ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਆ ਉਹ ਹੋਰ ਪਾਸੇ ਜਾਣਾ ਚਾਹੁੰਦੇ। ਉਹ ਕਹਿੰਦੇ ਬਾਬਾ ਜੀ ਅਰਦਾਸ ਕਰਿਓ ਮੁਕਤੀ ਮਿਲ ਜੂਗੀ। ਬਾਬਾ ਜੀ ਕਹਿੰਦੇ ਇਹ ਵੀ ਫਸ ਗਿਆ ਇਹਨਾਂ ਪਿੱਛੇ। ਆਹ ਹੈ ਸਾਰੀ ਕਹਾਣੀ ਕਿ ਲੋਭ ਗ੍ਰਸਿਓ ਦਸੋਂ ਦੀ ਸਤਾਵਤ, ਇਹ ਚਾਰੇ ਚ ਫੇਰੇ ਪੁੱਜਦਾ। ਮੂਰਖ ਪੰਡਿਤ ਹਿਕਮਤ ਉਜੈ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਕ ਦੁਆਰ ਜਤੀ ਸੁਧਾਵੇ, ਜੁਗਤ ਨਾ ਜਾਣੇ ਛੱਡ ਬੈ ਘਰ ਬਾਰ ਘਰ ਬਾਰ। ਹੁਣ ਜੇ ਕਿਸੇ ਨੂੰ ਹੱਥ ਲਾ ਕੇ ਵੇਖੋ ਜਵਾਬ ਕੀ ਦਿੰਦੇ ਆ। ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਆਪਣੇ ਆਪਣੇ ਸਾਰੀ ਬ੍ਰਹਮ ਗਿਆਨੀ, ਦੂਜੇ ਤੋਂ ਪੁੱਛੀ ਕੋਈ ਨੀ ਬ੍ਰਹਮ ਗਿਆਨ ਕੀ ਹੈ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਅੱਖ ਹੈ। ਬਾਬਾ ਜੀ ਕਹਿੰਦੇ ਲੋਕੋ ਪਤਾ ਉਦਣ ਲੱਗਣਾ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਿੱਦਣ ਪ੍ਰਵਾਣਾ ਦਾ ਲਫ਼ਜ਼ ਅਰਥ ਵੱਟਾ, ਜਿੱਦਣ ਰੱਬ ਨੇ ਤੱਕੜੀ ਚ ਪਾ ਕੇ ਵੱਟੇ ਪਾ ਕੇ ਜੋਖਿਆ, ਪਤਾ ਉਦਣ ਲੱਗਣਾ ਹੈ ਕਿਹੜਾ ਸੱਚ ਤੇ ਕਿਹੜਾ ਕੱਚ ਹੈ। ਇੱਥੇ ਤਾਂ ਭਾਵੇਂ ਕਈ ਵਾਰੀ ਸੱਚਿਆਂ ਦੇ ਸਿਰ ਲਾਏ ਜਾਂਦੇ ਆ, ਰੱਬ ਦੀ ਦਰਗਾਹ ਚ ਪਤਾ ਲੱਗੂ। ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਜ ਕਿ ਵਾਹਿਗੁਰੂ ਅੱਗੇ ਅਰਦਾਸ ਕਰੋ। ਇੱਥੋਂ ਤੱਕ ਇੱਕ ਉਦਾਹਰਣ ਦੇ ਕੇ ਆਪਾਂ ਇਹਦੀ ਅਰਥ ਕਰਨੇ ਆ। ਅੱਗੇ ਗੁਰੂ ਸਾਹਿਬ ਜੰਗਾਂ ਜੁੱਦਾਂ ਹੀ ਟਾਈਮ ਨਿਕਲਿਆ, 14 ਲੜਾਈਆਂ ਮਹਾਰਾਜ ਜੀ ਨੇ ਲੜੀਆਂ, ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਉਮਰ ਕਿਲੇ ਬਣਾਏ, ਖਾਲਸਾ ਸਾਜਿਆ, ਹੋਲੇ ਮਹੱਲੇ ਕੱਢੇ, ਕਿੰਨੇ ਕਵੀ ਰੱਖੇ, ਕਿੰਨੇ ਉਲੱਥੇ ਕਰਾਏ ਗੁਰੂ ਜੀ ਨੇ। ਵਿਦਿਆ ਸਾਗਰ ਗ੍ਰੰਥ 9 ਮਹਣ ਦਾ ਸਰਸਾ ਦੇ ਪ੍ਰਵਾਹ ਹੋ ਗਿਆ। ਇਸੇ ਸਮੇਂ ਵਿੱਚ ਵੀ ਗੁਰੂ ਜੀ ਇਖਲਾਕ ਨੂੰ, ਜੀਵਨ ਨੂੰ ਤੇ ਸਿੱਖੀ ਨੂੰ ਜਿੱਥੇ ਜਿੱਥੇ ਦੇਖਿਆ ਨਾਲ ਨਾਲ ਸੁਚੇਤ ਕਰੀ ਗਏ। ਲਾਲਚ ਇੱਕ ਛੋਟੀ, ਵੈਸੇ ਸਾਖੀ 100 ਸਾਖੀ ਵਿੱਚ ਵੀ ਹੈ, ਇਹ ਸਾਰੇ ਇਤਿਹਾਸਕਾਰਾਂ ਲਿਖੇ, ਮੈਂ ਇੱਕ ਵਾਰੀ ਸੁਣਾਈ ਵੀ ਹੈ। ਸਾਹਿਬਜ਼ਾਦਿਆਂ ਦਾ ਇੱਕ ਖਿਡਾਵਾ ਸੀ ਜੀ, ਭਾਈ ਲਾਹੌਰਾ ਸਿੰਘ। ਉਹ ਜਦੋਂ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਖਿਡਾਏਗਾ ਤੇ ਸੰਗਤ ਨੇ ਪਿਆਰ ਕਰਨਾ ਹੀ। ਉਹਨੂੰ ਕਿਤੇ ਪੈਸੇ ਦੀ ਜ਼ਰੂਰਤ ਪੈ ਗਈ ਤੇ ਆਨੰਦਪੁਰ ਸਾਹਿਬ ਇੱਕ ਵਪਾਰੀ ਰਹਿੰਦਾ ਸੀ, ਸ਼ਾਹੂਕਾਰਾ ਕਰਦਾ ਸੀ, ਉਹਦਾ ਨਾਮ ਸੀ ਭਾਈ ਮਾਲਾ ਸਿੰਘ। ਲਾਹੌਰਾ ਸਿੰਘ ਨੇ ਮਾਲਾ ਸਿੰਘ ਤੋਂ ਪੈਸੇ ਲੈ ਲਏ। ਹੁਣ ਮਾਲਾ ਸਿੰਘ ਜਿਹੜਾ, ਉਹਦਾ ਕੰਮ ਥੋੜਾ ਜਿਹਾ ਢਿੱਲਾ ਪੈ ਗਿਆ ਸ਼ਾਹੂਕਾਰੇ ਦਾ, ਤੇ ਉਹਨੇ ਕਿਹਾ ਚਲੋ ਜਿਹੜੇ ਦਿੱਤੇ ਨੂੰ ਲੈ ਆਉਂਦੇ ਹਾਂ, ਕੋਈ ਵਿਆਜ ਨਹੀਂ ਲਈ ਉਹਨੇ। ਉਹ ਲਾਹੌਰਾ ਸਿੰਘ ਦੇ ਘਰ ਸ਼ਾਮ ਨੂੰ ਚਲਾ ਗਿਆ ਤੇ ਭਾਦੋਂ ਦਾ ਮਹੀਨਾ ਸੀ ਤੇ ਗੁਰਦੇਵ ਦੇ ਘਰਾਂ ਦੇ ਨੇੜੇ ਉਹਦਾ ਘਰ ਸੀ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਉਸ ਸ਼ਾਮ ਨਾ ਜੀ, ਹਜ਼ੂਰ ਦਾ ਮੰਜਾ ਮਕਾਨ ਦੀ ਛੱਤ ਉੱਤੇ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਦੀਵੇ ਦੇ ਲੋ ਚ ਮਾਲਾ ਸਿੰਘ ਉਹਦੇ ਘਰ ਗਿਆ। ਉੱਚੀ ਉੱਚੀ ਆਵਾਜ਼ ਹਜ਼ੂਰ ਨੇ ਸੁਣ ਲਈ, ਹਨੇਰਾ ਸੀ ਥੋੜਾ ਜਿਹਾ, ਬਨੇਰੇ ਕੋਲ ਖਲੋ ਗਏ, ਆਵਾਜ਼ ਵੀ ਸੁਣਦੀ ਸੀ ਤੇ ਦਿਸਦੇ ਪੈ ਸਨ। ਮਾਲਾ ਸਿੰਘ ਕਹਿੰਦਾ, ਲਾਹੌਰਾ ਸਿੰਘ ਜਿਹੜੇ ਮੈਂ ਤੈਨੂੰ ਮਾਇਆ ਦਿੱਤੀ ਸੀ ਉਹ ਮੇਰੀ ਵਾਪਸ ਦੇ ਦੇ। ਅੱਗੋਂ ਲਾਹੌਰਾ ਸਿੰਘ ਕਹਿੰਦਾ ਵੀ ਕਿਹੜੀ ਮਾਇਆ, ਕਿਹੜੇ ਪੈਸੇ? ਉਹ ਕਹਿੰਦਾ ਜੇ ਤੂੰ ਉਧਾਰੇ ਲੈ, ਮੈਨੂੰ ਮੇਰਾ ਕੰਮ ਰੁਕ ਗਿਆ, ਹੁਣ ਮੈਨੂੰ ਲੋੜ ਹੈ। ਅੱਗੋਂ ਆਂਦਾ ਤੂੰ ਵੀ ਸਿੱਖ ਤੇ ਮੈਂ ਵੀ ਸਿੱਖ, ਸਿੱਖ ਸਿੱਖ ਦਾ ਖਾ ਕੇ ਬਸ ਸ਼ੁਕਰ ਹੀ ਕਰੇ। ਤੇ ਉਹ ਤੇ ਲਿਖਿਆ ਸੌਸਾ ਕਿ ਸਿੱਖ ਸਿੱਖ ਕਾ ਖਾਏ ਕਹਿ ਸ਼ੰਕਾ ਕਰੀਏ ਦੂਰ। ਉਹਨੇ ਅੱਗੋਂ ਕਿਹਾ ਵੀ ਇਹ ਕਿਵੇਂ ਹੋ ਸਕਦਾ, ਇਹ ਕੋਈ ਚੰਗਾ ਦੈਵੀ ਗੁਣ ਥੋੜਾ? ਅੱਗੋਂ ਕਹਿੰਦਾ ਫਿਰ ਇਹਦਾ ਲੇਖਾ ਦੇਣਾ ਪਏਗਾ ਜੇ ਤੂੰ ਨਾ ਦਿੱਤੇ ਤੇ। ਉਹ ਕਹਿੰਦਾ ਲੇਖਾ ਕੋਈ ਨਾ ਪੁੱਛੀ ਜਾਂ ਗੁਰ, ਉੱਥੇ ਗੁਰ ਲਿਖਿਆ ਵੀ ਸ਼ਬਦ ਹੈ ਜਾਂ ਹਰ ਬਖਸ਼ਣ ਦਾ। ਕਹਿੰਦਾ ਮੈਂ ਗੁਰੂ ਦੇ ਸਾਹਿਬਜ਼ਾਦੇ ਦੀ ਸੇਵਾ ਕਰਨਾ, ਕਿੰਨੇ ਲੇਖਾ ਪੁੱਛਣਾ? ਇੰਨਾ ਸ਼ਬਦ ਕਹਿਣ ਦੀ ਦੇਰ ਸੀ, ਗਰਜਵੀਂ ਆਵਾਜ਼ ਵਿੱਚ ਗੁਰੂ ਗੋਬਿੰਦ ਸਿੰਘ ਬੋਲਿਆ, ਲਾਹੌਰਾ ਸਿੰਘ ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਤੂੰ ਸਾਡੇ ਨਾਂ ਥੱਲੇ ਆਪਣਾ ਤਮਾ ਪਾ ਰਹੇ। ਸ਼ਬਦ ਸੁਣਦਿਆਂ ਸਾਰੂ ਡਰ ਗਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਦੇ ਸਵੇਰੇ ਸਾਹਮਣੇ, ਹਜ਼ੂਰ ਨੇ ਕਿਹਾ ਐਸਾ ਨਹੀਂ ਕਰਨਾ, ਅੱਜ ਇੱਥੇ ਕੀਤਾ ਕੱਲ ਨੂੰ ਹੋਰ ਮਨ ਬੇਈਮਾਨ ਹੋ ਜਾਏਗਾ। ਮੇਰੇ ਸਤਿਗੁਰੂ ਅੱਜ ਸਾਨੂੰ ਸਮਝਾਉਂਦੇ ਪਏ ਆ ਕਿ ਭਾਈ ਸਿੱਖੋ, ਆਪਣੇ ਮਨ ਦੇ ਖਿੰਡਾ ਲਈ ਇਹ ਬੇਨਤੀ ਕਰੋ, ਬਿਰਥਾ ਕਹੂੰ ਕੌਣ ਸਿਓ ਮਨ ਕੀ, ਮੈਂ ਆਪਣੇ ਮਨ ਦੀ ਬਿਰਥਾ ਕਿਸ ਨੂੰ ਕਹਾਂ, ਪੀੜਾ ਕਿਸ ਨੂੰ ਕਹਾਂ। ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਲਾਲਚ ਵਿੱਚ ਗ੍ਰਸਿਆ ਹੋਇਆ ਦਸੇ ਪਾਸੇ ਦੌੜਦਾ ਪਿਆ ਹੈ, ਆਸਾ ਲਾਗਿਓ ਧਨ ਕੀ, ਇਸ ਤਰ੍ਹਾਂ ਭਟਕਦਾ ਪਿਆ ਵੀ ਇੱਥੋਂ ਧਨ ਇੱਥੋਂ ਮਿਲ ਜਾਏਗਾ, ਕਾਹਦੇ ਲਈ ਕਰ ਰਿਹਾ ਰਹਾਓ ਦੇ ਵਿੱਚ। ਮਹਾਰਾਜ ਕਹਿੰਦੇ ਨੇ ਅਸਲ ਚ ਕਹਿੰਦਾ ਨਾ ਇੰਨੇ ਇਕੱਠੇ ਹੋ ਗਏ ਫਿਰ ਸੁੱਖ ਨਾਲ ਰਹਾਂਗੇ। ਮਹਾਰਾਜ ਕਹਿੰਦੇ ਕਦੀ ਸੁੱਖ ਨਹੀਂ ਆਉਂਦਾ, ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਸਹਿਸ ਕੱਟੇ ਲੱਕ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਗੁਰੂ ਸਾਹਿਬ ਜੀ ਇਹ ਕਿਉਂ ਬੰਦਾ ਕਰ ਰਿਹਾ? ਗੁਰੂ ਜੀ ਕਹਿੰਦੇ ਸੁੱਖ ਕਹਿ ਹੇਤ, ਇਹ ਸੁੱਖ ਲਈ ਵੀ ਮੈਨੂੰ ਇਹਦੇ ਚ ਸੁੱਖ ਮਿਲ ਜਾਏਗਾ। ਬਹੁਤ ਦੁੱਖ ਪਾਵਤ, ਇੰਨਾ ਦੁੱਖ ਪਾਉਂਦਾ ਪਿਆ। ਸੇਵ ਕਰਤ ਜਨ ਜਨ ਕੀ, ਇੱਥੇ ਸੇਵ ਦਾ ਅਰਥ ਆਪਾਂ ਰੂਹਾਨੀ ਸੇਵਾ ਨਹੀਂ ਕਰਨਾ, ਜਿਵੇਂ ਕਹਿੰਦੇ ਸੇਵ ਕੀਤੀ ਸੰਤੋਖੀ, ਇੱਥੇ ਅਰਥ ਹੋਰ ਹੋਣਗੇ। ਇੱਥੇ ਸੇਵ ਦਾ ਅਰਥ ਹੈ ਪੈਸੇ ਦੀ ਖਾਤਰ ਬੰਦੇ ਬੰਦੇ ਦੀ ਗੁਲਾਮੀ ਕਰਦਾ ਪਿਆ ਹੈ, ਨੈਗੇਟਿਵ ਸੈਂਸ ਜਾਵੇਗਾ। ਸੁੱਖ ਹੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਜਿੱਥੋਂ ਪਤਾ ਲੱਗਾ ਉਹਦੇ ਗੋਡੇ ਫਲ ਹੈ। ਤੇ ਮਹਾਰਾਜ ਕਹਿੰਦੇ ਦੁਆਰਾ ਦੁਆਰ ਸਵਾਨ ਜਿਉਂ ਡੋਲਤ, ਜਿਵੇਂ ਹਰ ਦਰਵਾਜ਼ੇ ਅੱਗੇ ਕੁੱਤਾ ਡੋਲਦਾ ਹੈ, ਸਵਾਨ ਦਰਥ ਕੁੱਤਾ। ਦੁਆਰਾ ਦੁਆਰ ਸਵਾਨ ਜਿਉਂ ਡੋਲਤ ਨੈ ਸੁੱਧ, ਇਹਦਾ ਪਾਠ ਕਦੀ ਸ਼ੁੱਧ ਨਹੀਂ ਕਰਨਾ, ਇਹ ਸੁੱਧ ਦਰਥ ਖਬਰ ਸਮਝ। ਨੈ ਸੁੱਧ ਰਾਮ ਭਜਨ ਕੀ, ਤੂੰ ਦੁਆਰ ਦੁਆਰ ਤੇ ਭਟਕਣਾ ਪਿਆ ਸੁੱਖ ਦੀ ਖਾਤਰ, ਮਨ ਟਿਕਦਾ ਤੇ ਕੂਕਰ ਦੀ ਤਰ੍ਹਾਂ। ਆਪਾਂ ਗੱਲ ਇਹ ਤੋਂ ਸ਼ੁਰੂ ਕੀਤੀ ਸੀ, ਜਿਹੜੇ ਸੱਜਣਾ ਨੂੰ ਬਰੀਕੀ ਦਾ ਪਤਾ ਬਾਣੀ ਦਾ, ਉਹਨਾਂ ਨੂੰ ਪਤਾ ਹੋਣਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਜੀਵਾਂ ਦੀ ਉਦਾਹਰਣ ਵਾਸ਼ਨਾ ਲਈ ਵੀ ਲਈਏ ਤੇ ਇਹਨਾਂ ਜੀਵਾਂ ਦੀ ਉਦਾਹਰਣ ਬੰਦਗੀ ਲਈ ਵੀ ਲਈਏ। ਹੁਣ ਇੱਥੇ ਗੁਰੂ ਜੀ ਨੇ ਕਿਹਾ ਸਵਾਨ ਜਿਉਂ ਡੋਲਤ, ਤੇ ਜਦੋਂ ਆਪਾਂ ਸਲੋਕ ਪੜ੍ਹਨੇ ਸਵਾਮੀ ਕੋ ਗ੍ਰਿਵ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹ ਨਹੀਂ ਰੇੜਕਾ ਪਾ ਲੈਣਾ ਜੀ ਉੱਥੇ ਆ ਕਿਹਾ ਤੇ ਇੱਥੇ ਆ ਕਿਹਾ ਤੇ ਗੱਲ ਨਹੀਂ ਹੋਈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਇਹ ਉਸ ਇੱਕ ਕੁੱਤਾ ਵਫਾਦਾਰ ਹੁੰਦਾ, ਇੱਕ ਕੁੱਤਾ ਲਾਲਚੀ ਹਲਕਾ ਜਾਂਦਾ, ਹਲਕਿਆ ਕੁੱਤਾ ਮਾਲਕ ਨੂੰ ਵੀ ਵੜ ਜਾਂਦਾ ਹੈ। ਹਲਕਿਆ ਸੱਚੀ ਮੁੱਚੀ ਗੰਗੂ ਵੱਢ ਗਿਆ ਸਾਹਿਬਜ਼ਾਦਿਆਂ ਨੂੰ। ਜਦੋਂ ਹਲਕ ਪੈ ਜਾ ਉਦੋਂ ਮਾਲਕ ਦੇ ਬੱਚਿਆਂ ਦੀ ਪਰਵਾਹ ਨਹੀਂ ਕਰਦਾ। ਹਜ਼ੂਰ ਸੱਚੇ ਪਾਤਸ਼ਾਹ ਇੱਥੇ ਕਹਿੰਦੇ, ਉੱਥੇ ਮੈਂ ਕਿਹਾ ਏਕ ਸਵਾਨ ਦੋ ਸਵਾਨੀ ਨਾਲ, ਲਾਲਚ ਆਸਾ ਤੇ ਤ੍ਰਿਸ਼ਨਾ, ਭਲਕੇ ਭੌਂਕੈ ਭਲਕੇ ਦਰ ਤੇ ਅੰਮ੍ਰਿਤ ਵੇਲੇ। ਅਜੇ ਉੱਠਣਾ ਵਾ ਮੰਜੀ ਤੋਂ, ਕਹਿਣ ਲੱਗੇ ਚੰਦਰੇ ਫੁਰਨੇ ਪਹਿਲੇ ਭੌਂਕਣ ਲੱਗ ਪਏ ਨੇ, ਅੱਜ ਕਿੰਨੇ ਇਕੱਠੇ ਕਰਨੇ। ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮਰਦਾਰ, ਹੱਥ ਝੂਠ ਦਾ ਛੁਰਾ ਫੜਿਆ। ਮੁੱਠਾ ਮਰਦਾਰ ਠੱਗ ਕੇ ਖਾਣਾ ਮੁਰਦਾਰ ਹੈ। ਧਾਨਕ ਰੂਪ ਰਹਾਂ ਕਰਤਾਰ, ਉਸ ਵਿੱਚ ਇੱਕ ਪਤਾ ਹੋਰ ਹੁੰਦਾ, ਮੈਂ ਸਾਰਾ ਸ਼ਬਦ ਨਹੀਂ ਸੁਣਾਉਣਾ। ਫਾਹੀ ਸੁਰਤ ਮਲੂਕੀ ਵੇਸ, ਮੇਰੀ ਸੁਰਤ ਫੰਦਾ ਹੈ ਤੇ ਜਿਹੜਾ ਮੇਰਾ ਲਿਬਾਸ ਹੈ ਨਾ, ਮਲੂਕੀ ਦਾ ਅਰਥ ਹੁੰਦਾ ਸ਼ਰੀਫ ਬੰਦਾ। ਕਹਿੰਦੇ ਮੇਰਾ ਲਿਬਾਸ ਸ਼ਰੀਫਾਂ ਵਾਲਾ, ਮੇਰੀ ਬੋਲੀ ਸ਼ਰੀਫਾਂ ਵਾਲੀ ਏ, ਪਰ ਮੇਰੀ ਸੁਰਤ ਜਿਹੜੀ ਏ ਉਹ ਉਸ ਜਲਾਦ ਦੀ ਤਰ੍ਹਾਂ ਹੈ ਜਿਹਨੇ ਬੰਦੇ ਦੇ ਗਲ ਦੇ ਵਿੱਚ ਰੱਸੇ ਦਾ ਫੰਦਾ ਪਾਉਣਾ ਹੈ, ਫਾਂਸੀ ਪਾਣੀ। ਸੁਰਤ ਵਿੱਚ ਮੈਂ ਇਹ ਦੇਖਣਾ ਕਿਹੜਾ ਫਸੇਗਾ, ਕਿਵੇਂ ਫਸੇਗਾ, ਕਿਵੇਂ ਨੂੰ ਡਿੱਗਾਂਗਾ, ਕਿਵੇਂ ਟੱਠੇਗਾ। ਫਾਹੀ ਸੁਰਤ ਮਲੂਕੀ ਵੇਸ਼, ਹੋਂ ਠਗਵਾੜਾ ਠੱਗੀ ਦੇਸ਼। ਇੱਕ ਸ਼ਬਦ ਬਸੰਤ ਰਾਗ ਵਿੱਚ ਗੁਰਮੁਖ ਪੜ੍ਹਦੇ ਹੁੰਦੇ ਆ ਜੀ, ਮੈਨੂੰ ਐਤਕੀ ਕਿ ਸੱਜਣ ਨੇ ਪੁੱਛਿਆ ਇੰਡੀਆ, ਤੇ ਮੈਂ ਕਿਸੇ ਦਿਨ ਪੂਰੇ ਸ਼ਬਦ ਦੀ ਆਪਾਂ ਵਿਆਖਿਆ ਕਰਾਂਗੇ। ਉਹ ਸ਼ਬਦ ਹੈ ਵੀ ਸੁਰਹਿ ਕੀ ਜੈਸੀ ਤੇਰੀ ਚਾਲ। ਜਦੋਂ ਬਸੰਤ ਹੁੰਦਾ ਸ਼ੁਰੂ, ਫਿਰ ਦਰਬਾਰ ਸਾਹਿਬ ਕਾਫੀ ਕੀਰਤਨੀ ਸਿੰਘ ਪੜ੍ਹਦੇ ਆ, ਸੁਰਾਂ ਕੀ ਜੈਸੀ ਤੇਰੀ ਜਾਲ, ਤੇਰੀ ਪੁੰਛਟ ਉਪਰ ਝਮਕ ਬਾਲ, ਇਸ ਗ੍ਰਹਿ ਮੈਂ ਗਏ ਸੋ ਤੂੰ ਟੂੰਡ ਖਾਏ, ਔਰ ਕਿਸੀ ਕੋਈ ਮਾਤੂ ਜਾਹੇ। ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਇੱਥੇ ਜਿਹੜਾ ਸ਼ਬਦ ਨੇ ਸੁਰਹਿ, ਉੱਥੇ ਬੰਦਾ ਥੋੜਾ ਜਿਹਾ ਭੁਲੇਖਾ ਪਾ ਜਾਂਦਾ ਵੀ ਇਹ ਕਿਤੇ ਸੂਰ ਸ਼ਬਦ ਤੇ ਨਹੀਂ। ਇਸ ਵਿੱਚ ਇੱਕ ਸ਼ਬਦ ਹੈ ਜਿਸ ਅਸੀਂ ਦੇਵਨਾਗਰੀ ਚ ਸੰਸਕ੍ਰਿਤ ਚ ਪੜ੍ਹਨੇ, ਸੁਰਭੀ। ਸੁਰਭੀ ਦਾ ਅਰਥ ਹੁੰਦਾ ਗਾਂ, ਗਾਂ ਨੂੰ ਸੁਰਭੀ ਵੀ ਕਹਿੰਦੇ। ਸੁਰਹਿ ਕੀ ਜੈਸੀ ਤੇਰੀ ਚਾਲ, ਕਹਿੰਦੇ ਕੁੱਤੇ ਨੂੰ ਪਏ ਨੇ, ਦੁਆਰੇ ਦੁਆਰ ਸਵਾਨ ਜੋ ਡੋਲਤ। ਕਹਿੰਦੇ ਕੁੱਤਾ ਤੁਰਿਆ ਹੁੰਦਾ ਤੇ ਤੁਰਦਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਨਾ ਗਾਂ ਤੁਰੀ ਹੁੰਦੀ, ਇੰਨਾ ਸ਼ਰੀਫ ਐ ਪੋਲੇ ਪੋਲੇ ਪੈਰ ਰੱਖ ਕੇ ਹੁੰਦਾ ਪਿਆ। ਸੁਰਹਿ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਝਮਕ ਵਾਲ, ਤੇਰੀ ਪੂੰਛ ਦੇ ਉੱਤੇ ਜਿਹੜੇ ਵਾਲ ਨੇ ਵੀ ਬੜੇ ਚਮਕਦੇ ਪਏ, ਤੇਰੇ ਸ਼ਰੀਫ ਪੁਣੇ ਨੂੰ ਚੰਗਾ ਰੰਗ ਦਿੰਦੇ ਪਏ ਵੀ। ਅੱਗੇ ਮਹਾਰਾਜ ਕਹਿੰਦੇ ਇਸ ਘਰ ਚ ਜੋ ਕੁਝ ਹੈ ਖਾਲਾ ਹੈ, ਦੂਜੇ ਕੋਲ ਜਾਏਗਾ ਤੇ ਡਾਂਗਾਂ ਫਿਰਨਗੀਆਂ। ਇਹ ਇਸ ਤੇ ਪੰਜਾਬੀ ਚ ਅਰਥ। ਅਗਲੀ ਜਿਹੜੀ ਗੱਲ ਕਹੀ, ਕਹਿੰਦੇ ਘਰ ਚ ਆ ਗਿਆ, ਭਾਂਡੇ ਵੀ ਚੱਟੇ, ਉਹਨੇ ਟੁਕੜੇ ਵੀ ਖਾਧੇ। ਅੱਗੇ ਫਿਰ ਕਹਿੰਦੇ ਚਾਕੀ ਚਾਟੈ, ਬੀਬੀ ਨੇ ਜਿਸ ਚੱਕੀ ਨਾਲ ਦਾਣੇ ਪੀ ਕੇ ਆਟਾ ਤਿਆਰ ਕੀਤਾ ਤੇ ਪੁੜ ਦੋਨੋਂ ਵੱਖਰੇ ਵੱਖਰੇ ਕੀਤੇ, ਇਹ ਚੱਕੀ ਦੇ ਪੁੜ ਵੀ ਚੱਟ ਗਿਆ ਤੇ ਜਿਹੜੇ ਕੱਪੜੇ ਨਾਲ ਪੁੜ ਸਾਫ਼ ਕੀਤੇ, ਪਰੋਲਾ ਸੀ ਕਹਿੰਦੇ ਸਾਂ ਜੀ, ਉਹ ਆਟਾ ਨਾਲ ਭਰੇ ਕੋਈ ਕੱਪੜੇ ਨੂੰ ਮੂੰਹ ਚ ਪਾ ਕੇ ਲੈ ਗਿਆ। ਕਬੀਰ ਕਹਿੰਦਾ ਉਹ ਬੇਸਬਰਿਆ, ਚੱਕੀ ਵੀ ਚੱਟ ਲਈ ਜਾਂਦੇ ਆ, ਕੱਪੜਾ ਲੈ ਕੇ ਨਾ ਤੇਰਾ ਢਿੱਡ ਭਰ ਜੂਗਾ। ਇਹਦਾ ਮਤਲਬ ਹੈ ਕਿ ਲਾਲਚੀ ਬੰਦਾ ਕਮੀਨੀ ਤੋਂ ਕਮੀਨੀ ਹਰਕਤ ਕਰਦਾ ਹੈ। ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਕਿੱਥੇ ਲੈ ਜਾਏਗਾ ਇਹਨੂੰ। ਇੱਥੇ ਗੁਰੂ ਜੀ ਕਹਿ ਰਹੇ ਨੇ ਦਰ ਦਰ ਤੇ ਭਟਕ ਰਿਹਾ, ਤੈਨੂੰ ਪਰਮਾਤਮਾ ਦੇ ਭਜਨ ਦੀ ਸਮਝ ਨਹੀਂ ਪੈਂਦੀ। ਹੁਣ ਅੱਗੇ ਸਾਡੇ ਤੇ ਕਿਰਪਾ ਕੀਤੀ ਉਹਨਾਂ ਗੁਰਮੁਖੋ, ਇੰਜ ਲੱਗੇਗਾ ਮਹਾਰਾਜ ਝਿੜਕਦੇ ਨਹੀਂ। ਕਹਿੰਦੇ ਮਾਨਸ ਜਨਮ ਅਕਾਰਥ ਖੋਵਤ, ਇਸ ਮਨੁੱਖਾ ਜਨਮ ਨੂੰ ਤੂੰ ਸਾਰਾ ਹੁਣ ਕੱਢ ਦਿੱਤਾ, ਕਿਸੇ ਅਰਥ ਨਹੀਂ ਲੱਗਾ। ਮਹਾਰਾਜ ਕਹਿੰਦੇ ਲਾਜ ਨਾ ਲੋਕ ਹਸਨ ਕੀ, ਲਾਜ ਦਰ ਤੇ ਸ਼ਰਮ, ਲਾਜ ਨਾ ਤੈਨੂੰ ਸ਼ਰਮ ਨਹੀਂ, ਪਰ ਵੇਖੋ ਕਹਿੰਦੇ ਮਨ ਨੂੰ ਪਏ ਨੇ ਆਪਣੇ ਨੂੰ, ਲਾਜ ਨਾ ਲੋਕ ਹਸਨ ਕੀ, ਲੋਕਾਂ ਦੇ ਹੱਸਣ ਦੀ ਤੈਨੂੰ ਸ਼ਰਮ ਨਹੀਂ। ਤੂੰ ਮਾੜੇ ਕਰਮ ਕਰਤੂਤਾਂ ਕਰਨਾ, ਲੋਕੀ ਹੱਸਦੇ ਨੇ, ਪਰ ਇਹ ਲੋਕੀ ਹੱਸਦੇ ਜਿਹੜੇ ਨੇ ਇਹ ਬੜਾ ਡੂੰਘਾ ਸ਼ਬਦ ਜੀ, ਇਹ ਆਮ ਲੋਕ ਨਹੀਂ। ਲਾਲਚੀ ਨੂੰ ਲਾਲਚੀ ਕਿੱਥੇ ਹੱਸੂਗਾ, ਲਾਲਚੀ ਤੇ ਲਾਲਚੀ ਭਰਾ ਹੁੰਦੇ ਨੇ। ਚੋਰ ਦਾ ਚੋਰ ਯਾਰ ਹੁੰਦਾ, ਉਹ ਥੋੜਾ ਹੱਸਣਗੇ। ਇਸ ਲੋਕ ਹੱਸਣ ਦੇ ਅਰਥ ਨੇ ਉਹ ਗੁਰਮੁਖ ਰੂਹਾਂ ਜਿਹੜੀਆਂ ਨਾਮ ਵਿੱਚ ਜਾਗ ਚੁੱਕੀਆਂ ਨੇ, ਤੈਨੂੰ ਵੇਖ ਕੇ ਕਹਿੰਦੇ ਮੂਰਖਾ ਕਿਉਂ ਕਰ ਰਹੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੈਨੂੰ ਵੀ ਦੱਸਦੇ ਪਏ ਆ। ਮੈਂ ਇਸ ਕਰਕੇ ਇਹਦੇ ਅਰਥ ਲੋਕ ਹੱਸਣ ਕਿ ਆਮ ਲੋਕ ਨਹੀਂ ਕੀਤਾ। ਤੁਸੀਂ ਮੈਨੂੰ ਦੱਸੋ, ਇੱਕ ਕਰਪਟ ਬੰਦਾ ਦੂਜੇ ਨੂੰ ਕਹੇਗਾ ਤੂੰ ਮਾੜਾ ਕਰਨਾ, ਉਹ ਕਹੇਗਾ ਜੇ ਤੂੰ ਇੰਨਾ ਕੀਤਾ ਮੈਂ ਇਦੂ ਵੱਧ ਕਰਾਂਗਾ। ਇੱਥੇ ਇਹ ਉਹ ਲੋਕ ਨੇ ਜਿਹੜੇ ਜਾਗੇ ਹੋਏ ਆ। ਜਿਹੜੇ ਸਿਮਰਨ ਚ ਨੇ। ਮਾਨਸ ਜਨਮ ਆਕਾਰਤ ਕੋਵਤ ਲਾਜ ਨ ਲੋਕ ਹਸਨ ਕੀ। ਅੱਗੇ ਸਤਿਗੁਰੂ ਜੀ ਤੁਸੀਂ ਫਿਰ ਸਾਨੂੰ ਸਮਤ ਦੇ ਦਿਓ ਕਿਵੇਂ ਭੈੜਾ ਮਨ ਕਾਬੂ ਆਵੇ। ਗੁਰੂ ਜੀ ਕਹਿੰਦੇ ਨਾਨਕ ਹਰ ਜਸ ਕਿਉਂ ਨੀ ਗਾਵਤ, ਕਿਉਂ ਤੂੰ ਹਰੀ ਦਾ ਜਸ ਪਰਮਾਤਮਾ ਦੀ ਸਿਫਤ ਨੀ ਕਰਦਾ, ਬੰਦਗੀ ਨੀ ਕਰਦਾ। ਕੁਮਤ ਬਿਨਾ ਸਹਿ ਤਨ ਕੀ, ਗੱਲ ਸ਼ੁਰੂ ਹੋਈ ਮਨ ਕੀ ਤੋਂ। ਤੇ ਇੱਥੇ ਅਰਜ਼ ਕਹਿ ਕੋਈ ਸਾਡੇ ਵਿਦਵਾਨਾਂ ਨੇ ਜਿਹੜਾ ਤਨ ਕੀ ਲਫ਼ਜ਼ ਵੱਖਰਾ ਵੱਖਰਾ ਹੈ ਨਾ, ਇਹਦੇ ਅਰਥ ਇਕੱਠਿਆਂ ਚ ਕਰ ਦਿੱਤੇ। ਨਾਨਕ ਹਰ ਜਸ ਕਿਉਂ ਨੀ ਗਾਵਤ ਕੁਮਤ, ਕੁਮਤ ਸਮਝ ਕੇ ਭੈੜੀ ਮਤ, ਬਿਨਾ ਸਹਿ ਤਨ ਕੀ। ਉਹਨਾਂ ਨੇ ਤਨਕ ਦਾ ਸ਼ਬਦ ਤਨਕੀ ਬਣਾਤਾ, ਤਨਕ ਦਾ ਅਰਥ ਥੋੜਾ ਸਮਾਂ, ਵੀ ਥੋੜੇ ਸਮੇਂ ਤੇਰੀ ਕੁਮਤ ਨਿਕਲ ਜਾਏਗੀ। ਤੇ ਇਹ ਲੋਜਿਕ ਇਹ ਦਿੱਤਾ ਜਾਂ ਗੱਲ ਇਹ ਕਹੀ ਜੀ ਤਨ ਦੀ ਮੈਲ ਨਹੀਂ ਹੁੰਦੀ, ਵੀ ਤਨ ਦੀ ਮੈਲ ਨਹੀਂ, ਇਸ ਕਰਕੇ ਇਹ ਮਨ ਦੇ ਅਰਥ ਰੱਖਦਾ। ਤੇ ਇੱਥੇ ਤਨਕੀ ਦੀ ਥਾਂ ਤੇ ਤਨਕੀ ਕਰ ਲਓ ਇਕੱਠੇ। ਨਹੀਂ ਪਿਆਰਿਓ, ਮੈਂ ਕੱਟ ਨਹੀਂ ਰਿਹਾ, ਉਹ ਵਿਦਵਾਨਾਂ ਨੂੰ ਨਮਸਕਾਰ, ਬੜੇ ਖੋਜੀ ਸਨ। ਗੁਰਬਾਣੀ ਸਰੀਰ ਨੂੰ ਵੀ ਕਹਿੰਦੀ ਏ, ਕਹਿੰਦੇ ਤਨ ਤਨ ਨੂੰ ਕੋਈ। ਮਹਾਰਾਜ ਨੇ ਕਿਹਾ ਜਿਹੜਾ ਮਨ ਹੈ ਅਸਲ ਚ ਉਹਦੇ ਵਿੱਚ ਜਿਹੜੇ ਫੁਰਨੇ ਨੇ ਉਹੀ ਤਾਂ ਤਨ ਅੱਗੇ ਪਹੁੰਚਾ ਰਿਹਾ। ਇਸੇ ਕਰਕੇ ਜਿੱਥੇ ਮਨ ਨੂੰ ਕਿਹਾ, ਆਨੰਦ ਸਾਹਿਬ ਚ ਕਹਿੰਦੇ ਹੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ ਲੈ, ਮਨ ਨੂੰ ਕਿਹਾ। ਤੇ ਦੂਜੇ ਪਾਸੇ ਵੀ ਕਿਹਾ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ, ਕਿਹਾ ਕਿਆ ਤੁਦ ਕਰਮ ਕਮਾਇਆ। ਸਰੀਰ ਨੂੰ ਵੀ ਕਿਹਾ, ਤਨ ਨੂੰ ਵੀ ਕਿਹਾ। ਇੱਥੇ ਅਰਥ ਇਹ ਕਰਾਂਗੇ ਤਨ ਕੀ, ਤੇਰੇ ਤਨ ਦੇ ਅੰਦਰ ਜਿੰਨੀ ਕੁਮਤ ਹੈ। ਕੱਲ ਵੀ ਅਸੀਂ ਕਿਹਾ ਸੀ ਭਰੀਆ ਹੱਥ ਪੈਰ ਤਨ ਦੇਹ ਵੀ ਹੈ, ਬਾਹਰ ਮੁਖੀ ਵੀ ਹੈ, ਅੰਤਰ ਮੁਖੀ ਹੈ। ਗੁਰੂ ਸਾਹਿਬ ਕਹਿੰਦੇ ਤੂੰ ਹਰੀ ਦਾ ਜਸ ਗਾਹ, ਤੇਰੇ ਅੰਦਰ ਦੀ ਜਿਹੜੀ ਕੁਮਤ ਹੈ ਨਾ, ਭੈੜੀ ਮਤ ਹੈ, ਇਹ ਤੇਰੀ ਦੂਰ ਹੋ ਜਾਏਗੀ। ਕੱਲ ਨੂੰ ਅਸੀਂ ਵਾਚਾਂਗੇ, ਅੱਗੇ ਦੇਵ ਗੰਧਾਰੀ ਆਉਣਾ ਜੀ, ਉਹਦੇ ਵਿੱਚ ਗੁਰੂ ਜੀ ਦੁਰਮਤ ਦਾ ਜ਼ਿਕਰ ਕਰਨਗੇ। ਇਹ ਗੱਲ ਉਥੇ ਵੀ ਮੰਨਦੀ ਏ, ਕਹਿਣ ਲੱਗੇ ਕੀ ਕਰਾਂ, ਜੋ ਕੁਝ ਨੇ ਸਿੱਖਿਆ ਉਹ ਹੀ ਕਹਿੰਦਾ ਠੀਕ ਏ, ਬਾਕੀ ਮੰਨਦਾ ਹੀ ਨਹੀਂ ਕਿਸੇ ਦੀ। ਇਹ ਕੱਲ ਨੂੰ ਵਾਚਾਂਗੇ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਟਿਕ ਕੇ ਸੁਣਿਆ, ਅਸੀਸ ਬਖਸ਼ੀ। ਆਓ ਜਿਤਨੇ ਆਪ ਜੀ ਬੈਠੇ ਰੋਜ਼ ਥੋੜਾ ਜਿਹਾ ਵਕਤ